जी का खालसा, वाहिगुरु जी की फतेह। गुरु रूप प्यारी सात संगत जी, गुरबाणी विच सानू शब्द की कमाई करन दा ताकीदी हुक्म है, क्योंकि मनुखा जन्म दा प्रयोजन है परमात्मा नू मिलना, ते परमात्मा नू मिलन दा साधन है शब्द की कमाई। गुरबाणी विच इत्थों तक कहा गया है, शब्द सुरत बिन आईए जाइए, यानी जब तक सुरत उस शब्द नूं अनुभव नहीं करदी तद तक यह जन्म मरण खत्म नहीं हो सकता। पर जिस शब्द नूं अनुभव करन दी गुरबाणी गल करदी है, वह अखरां तो परे तत् शब्द है, जिस दा विस्थार अज दे लेख दे पहले भाग विच दर्शाया गया है। पर दूसरी गल यह है कि शब्द की कमाई वह जिज्ञासु करेगा जिस दे मन विच कोई रीझ होवे, कोई चाह होवे, कोई इंटरस्ट होवे, कोई उत्साह होवे। ये दिलचस्पी, ये उत्साह किवें पैदा होंदा है शब्द की कमाई करन लई, ये अज दे लेख दे दूजे भाग विच दर्शाया गया है। ते तीसरे भाग विच ये दर्शाया गया है कि सुरत नूं किवें घड़ना है, क्योंकि सुरत आजाद होवेगी, अपने बल विच आएगी, सूखम होवेगी, तां ही तत् शब्द नूं पकड़न दे काबिल हो सकदी है। सुआव प्यार नाल सरवण करिए। पिछले लेख भी दस्या जा चुका है कि तत् शब्द निरंकार विचों उपजिया है, ते इस विच प्रभु दे सारे आत्मक गुण मौजूद हैं। इसे तत् शब्द तो सूखम ते अस्थूल संसार उपजदा, पलदा ते इसे विच समाउंदा है। उत्पुत परलो शब्द होवे, शब्द ही फिर ओपत होवे। एको शब्द एको प्रभवर्त है, सब एक स्ते उत्पत चले। दूजे लफ्जां विच तत् शब्द दे दो मुख स्वरूप हैं। पहला है सूखम दैवी स्वरूप, सारे दैवी गुण ते वलवले जिहा के प्यार, श्रद्धा, दया, बिस्माद, पै भावनी, आत्मक शक्ति आदि सब इस दे स्वरूप विच प्रवेश हैं। हाँ जी, जिहड़े सूखम स्वरूप है, ये श्रद्धा जिहड़ा है, या पै भावनी, या बिस्माद, या आत्मक शक्ति, इहो जे जिहड़े सूखम गुण हैं, ये सूखम स्वरूप विच हैं। दूसरा शब्द दा अस्थूल स्वरूप जां कुदरत, दृष्टमान जां मन बुद्धि ते पंज ज्ञान इंद्रियां नाल प्रतीत होण वाला ये संसार। पहला दैवी स्वरूप रूप, रंग, रेख, भेख, चक्र, चिहन, मन, चित, बुद्धि, सुगंध, अखर, आवाज, देश, काल आदि तो परे है, ते इस विच निरंकार दे सारे सूखम गुण मौजूद हैं। पर ये सूखम तत् शब्द बख्शे हुए गुरमुख प्यारियां नू शब्द सुरत दी कमाई करके गुरप्रसाद द्वारा अनुभव विच प्रकाशित होंदा है। ते दूसरा जड़ा स्थूल स्वरूप है शब्द दा, ओ रूप, रंग, रेख, चक्र, चिहन, मन, चित, बुद्धि, सुगंध, अखर, बोली, देश, काल दी पकड़ विच है, अते पंजां ज्ञान इंद्रियां दा विषय है। सारी कुदरत जिहा के सूरज, तारे, हवा, पानी, अग, जीव, जंतु, नदियां, नाले, पहाड़, वनस्पति आदि सब इसे स्वरूप दे प्रगटावे हन। सब तेरी कुदरत, तू कादर करता, पाकी नाई पाक, बलहारी कुदरत वस्या, तेरा अंत न जाई लख्या। उपरले गुरबाणी दे प्रमाणा अनुसार दीसनहार कुदरत दी अमित ते मुकम्मल सुंदरता, अनेकता, बहुरंगता, इसकी विशालता, इसकी व्योंत बंदी, फिर इसकी उपयोगता आदि हमेशा मनुखी सुरत जां दिमाग नूं प्रभावित करके इस दे अदृष्ट रचनहारे प्रभु वल खिच पावण दा कारण बनदी रही है। कवियां, चित्रकारां ते होर अनेकां कलाकारां लई कुदरत अथवा ए अस्थूल शब्द हमेशा एक अमुक प्रेरणा दा साधन बनी रही है। पर इथे एक नुक्ता यह है कि इस तत् शब्द दे सूखम ते अस्थूल स्वरूप नू कोई विरला संत, भगत जां बख्शिया होया गुरमुखी अनुभव द्वारा बुझण, मानण ते फिर माण के इस नू प्रगटावण दी समर्था रखदा है। हाँ जी, इस तत् शब्द नू या अस्थूल शब्द नू कोई गुरमुख जानी इस नू पहले माण सकदा है ते फिर माणदा है, ते माण के फिर इस नू प्रगटावण दी भी समर्था रखता है। इस सूखम विचार नू समझण लई हेठ लिखिया उदाहरण सहायक होवेगा। सूरज विचों किरणा उपजदियां हन, ਅਤੇ ਇਹਨਾਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹਨ। ਇਸ ਧੁੱਪ ਜਾਂ ਕਿਰਨਾਂ ਦੇ ਵੀ ਦੋ ਮੁੱਖ ਸਰੂਪ ਹਨ। ਇੱਕ ਤਾਂ ਅਦ੍ਰਿਸ਼ਟ ਸੂਖਮ ਸਰੂਪ ਹੈ ਜਿਸ ਵਿੱਚ ਸੱਤ ਰੰਗ ਅਤੇ ਜੀਵਨ ਰੌਂ ਹੈ। ਦੂਸਰਾ ਇਹ ਧੁੱਪ ਦਾ ਸਥੂਲ ਸਰੂਪ ਜਿਹੜਾ ਪੰਜ ਗਿਆਨ ਇੰਦਰੀਆਂ ਦੁਆਰਾ ਅਨੁਭਵ ਹੋਣ ਵਾਲਾ ਸਰੂਪ ਹੈ, ਜਿਹਾ ਕਿ ਗਰਮੀ, ਪ੍ਰਕਾਸ਼ ਆਦਿ। ਸੂਖਮ ਸਰੂਪ ਨੂੰ ਸਾਡੀਆਂ ਇਹ ਅੱਖਾਂ ਨਹੀਂ ਦੇਖ ਸਕਦੀਆਂ। ਧਿਆਨ ਦੇਣਾ ਜੀ, ਧੁੱਪ ਦੇ ਅਸਥੂਲ ਸਰੂਪ ਹੈ, ਉਸਦੇ ਪ੍ਰਕਾਸ਼ ਨੂੰ ਅਸੀਂ ਦੇਖ ਸਕਦੇ ਹਾਂ, ਉਸਦੀ ਗਰਮੀ ਨੂੰ ਅਨੁਭਵ ਕਰ ਸਕਦੇ ਹਾਂ, ਪਰ ਜਿਹੜਾ ਸੱਤ ਰੰਗ ਹਨ ਸੂਰਜ ਦੀ ਹਰ ਕਿਰਨ ਦੇ ਵਿੱਚ, ਇਹ ਅਦ੍ਰਿਸ਼ਟ ਸਰੂਪ ਨੂੰ ਜਾਂ ਉਸਦੀ ਜੀਵਨ ਰੌਂ ਨੂੰ ਇਹ ਹਰ ਕੋਈ ਨਹੀਂ ਦੇਖ ਸਕਦਾ, ਇਹਨਾਂ ਅੱਖਾਂ ਨਾਲ ਅਸੀਂ ਨਹੀਂ ਦੇਖ ਸਕਦੇ, ਕਿਉਂਕਿ ਇਹ ਸਾਰੇ ਰੰਗ ਅਤੇ ਜੀਵਨ ਰੌਂ ਸੂਰਜ ਦੀਆਂ ਅਦ੍ਰਿਸ਼ਟ ਕਿਰਨਾਂ ਵਿੱਚ ਛੁਪੇ ਹੋਏ ਹਨ। ਇਸ ਸਰੂਪ ਨੂੰ ਪ੍ਰਗਟ ਕਰਨ ਲਈ ਸਹੀ ਜੁਗਤੀ ਦੀ ਲੋੜ ਹੈ। ਉਹ ਕੀ ਹੈ ਕਿ ਪ੍ਰਿਜ਼ਮ ਇੱਕ ਤਰ੍ਹਾਂ ਦਾ ਤਿਕੋਣੀ ਸ਼ੀਸ਼ਾ ਹੁੰਦਾ ਹੈ, ਜਦੋਂ ਸੂਰਜ ਦੀਆਂ ਕਿਰਨਾਂ ਉਸ ਵਿੱਚੋਂ ਨਿਕਲਦੀਆਂ ਹਨ, ਕਿਰਨਾਂ ਦੇ ਸਾਹਮਣੇ ਉਹ ਸ਼ੀਸ਼ਾ ਰੱਖ ਦਈਏ, ਉਸ ਦੇ ਵਿੱਚੋਂ ਜਦੋਂ ਇਹ ਕਿਰਨਾਂ ਨਿਕਲਦੀਆਂ ਹਨ ਤਾਂ ਪ੍ਰਿਜ਼ਮ ਵਿੱਚੋਂ ਲੰਘਦੀਆਂ ਇਹ ਕਿਰਨਾਂ ਦੇ ਸੱਤੇ ਰੰਗ ਪ੍ਰਤੱਖ ਹੋ ਜਾਂਦੇ ਹਨ। ਇਹਨਾਂ ਸਤਰੰਗੀ ਕਿਰਨਾਂ ਵਿੱਚ ਪ੍ਰਕਾਸ਼, ਨਿਗ ਅਤੇ ਜੀਵਨ ਰੌਂ ਵੀ ਮੌਜੂਦ ਹੁੰਦੀ ਹੈ। ਹਾਂਜੀ, ਜਿਹੜੇ ਅਸਥੂਲ ਗੁਣ ਹਨ ਧੁੱਪ ਦੇ, ਉਹ ਇਸ ਦੇ ਸੂਖਮ ਸਰੂਪ ਵਿੱਚ ਵੀ ਮੌਜੂਦ ਹੁੰਦੇ ਹਨ, ਅਤੇ ਜਦੋਂ ਇਹ ਸੱਤ ਰੰਗ ਪ੍ਰਤੱਖ ਹੋ ਜਾਂਦੇ ਹਨ ਫਿਰ ਇਹਨਾਂ ਰੰਗਾਂ ਨੂੰ ਅਸੀਂ ਅਲੱਗ ਅਲੱਗ ਨਾਮ ਦਿੰਦੇ ਹਾਂ, ਜਿਵੇਂ ਲਾਲ ਰੋਸ਼ਨੀ, ਪੀਲੀ ਰੋਸ਼ਨੀ, ਹਰੀ ਰੋਸ਼ਨੀ, ਨੀਲੀ ਰੋਸ਼ਨੀ, ਜਾਮਨੀ ਰੋਸ਼ਨੀ, ਸੰਤਰੀ ਰੋਸ਼ਨੀ, ਬਿਨਫਸ਼ੀ ਰੋਸ਼ਨੀ ਆਦਿ। ਐਨ ਇਸੇ ਤਰ੍ਹਾਂ ਅਦ੍ਰਿਸ਼ਟ ਅਤੇ ਸੂਖਮ ਤੱਤ ਸ਼ਬਦ ਤੋਂ ਉਤਪੰਨ ਅਨੇਕਾਂ ਪ੍ਰਗਟ ਅਤੇ ਪਰਵਿਰਤ ਗੁਣਾਂ ਨੂੰ ਗੁਰਬਾਣੀ ਵਿੱਚ ਅਨੇਕਾਂ ਨਾਵਾਂ ਨਾਲ ਦਰਸਾਇਆ ਗਿਆ ਹੈ। ਧਿਆਨ ਦੇਣਾ ਜੀ, ਜਿਵੇਂ ਸੂਖਮ ਸਰੂਪ ਪ੍ਰਗਟ ਹੋਇਆ ਪ੍ਰਿਜ਼ਮ ਦੇ ਰਾਹੀਂ, ਉਸਨੂੰ ਅਸੀਂ ਨਾਮ ਸੱਤ ਰੰਗ ਦਿੱਤੇ ਕਿਉਂਕਿ ਸੱਤ ਰੰਗ ਪ੍ਰਗਟ ਹੋਏ, ਇਸ ਤਰ੍ਹਾਂ ਸੂਖਮ ਤੱਤ ਸ਼ਬਦ ਦਾ ਜਦੋਂ ਕਿਸੇ ਜੀਵਨ ਰਾਹੀਂ ਪ੍ਰਗਟਾਵਾ ਹੁੰਦਾ ਹੈ ਉਸਦੇ ਗੁਣਾਂ ਦਾ, ਅਤੇ ਉਸਦੇ ਅਨੇਕਾਂ ਗੁਣਾਂ ਨੂੰ ਫਿਰ ਅਨੇਕ ਨਾਮ ਦਿੱਤੇ ਗਏ ਹਨ, ਜਿਵੇਂ ਸਾਹਿਬ ਸ਼ਬਦ, ਗੁਰ ਸ਼ਬਦ, ਵਿਆਪਕ ਸ਼ਬਦ, ਦਾਤਾ ਸ਼ਬਦ, ਪਤਾਰ ਸ਼ਬਦ, ਸੱਚ ਸ਼ਬਦ, ਅਪਾਰ ਸ਼ਬਦ, ਏਕ ਸ਼ਬਦ, ਅਲਖ ਸ਼ਬਦ, ਪੂਰਾ ਸ਼ਬਦ, ਬੋਹਿਤ ਸ਼ਬਦ, ਖੇਵਟ ਸ਼ਬਦ, ਅੰਕਸ ਸ਼ਬਦ, ਅਨਹਦ ਸ਼ਬਦ, ਨਿਰਮਲ ਸ਼ਬਦ, ਨਿਸ਼ਾਨ ਸ਼ਬਦ, ਲੰਗਰ ਸ਼ਬਦ, ਮੀਠਾ ਸ਼ਬਦ, ਸੀਤਲ ਸ਼ਬਦ, ਮਹਾਰਸ ਸ਼ਬਦ, ਰਤਨ ਸ਼ਬਦ, ਔਖਦ ਸ਼ਬਦ, ਅੰਮ੍ਰਿਤ ਸ਼ਬਦ, ਨਾਮ ਸ਼ਬਦ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਸੋ ਸ਼ਬਦ ਦੇ ਇਹ ਅਨੇਕ ਗੁਪਤ ਆਤਮਕ ਗੁਣ ਜਾਂ ਪੱਖ ਵੀ ਕਿਸੇ ਜੀਵਨ ਰੂਪੀ ਪ੍ਰਿਜ਼ਮ ਅਥਵਾ ਬਖਸ਼ੇ ਹੋਏ ਮਹਾਂਪੁਰਖਾਂ ਦੇ ਪ੍ਰਕਾਸ਼ਮਈ ਆਤਮਕ ਜੀਵਨ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਆਉਂਦੇ ਹਨ। ਧਿਆਨ ਦੇਣਾ ਜੀ, ਜਿਵੇਂ ਸੂਖਮ ਸਰੂਪ ਧੁੱਪ ਦਾ ਪ੍ਰਿਜ਼ਮ ਰਾਹੀਂ ਪ੍ਰਗਟ ਆਉਂਦਾ ਹੈ, ਇਸ ਤਰ੍ਹਾਂ ਸ਼ਬਦ ਦੇ ਜਿਹੜੇ ਇਹ ਆਤਮਕ ਗੁਣ ਹਨ ਇਹ ਮਹਾਂਪੁਰਖਾਂ ਦੇ ਜੀਵਨ ਰਾਹੀਂ ਪ੍ਰਗਟ ਆਉਂਦੇ ਹਨ, ਪ੍ਰਕਾਸ਼ਿਤ ਆਉਂਦੇ ਹਨ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ ਕਿ ਬਿਜਲੀ ਦਾ ਕਰੰਟ ਸਾਡੇ ਘਰਾਂ, ਸ਼ਹਿਰਾਂ, ਕਾਰਖਾਨਿਆਂ ਆਦਿ ਵਿੱਚ ਗੁਪਤ ਤੌਰ 'ਤੇ ਪ੍ਰਵਿਰਤ ਹੋ ਰਿਹਾ ਹੈ, ਪਰ ਕਰੰਟ ਦੀ ਹੋਣ ਦਾ ਉਦੋਂ ਪਤਾ ਲੱਗਦਾ ਹੈ ਜਦ ਕਿਸੇ ਬਲਬ ਦੇ ਰਾਹੀਂ ਇਸ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਬਿਜਲੀ ਦੇ ਕਰੰਟ ਦੇ ਪ੍ਰਕਾਸ਼ਿਤ ਜਾਂ ਪ੍ਰਗਟਾਵੇ ਲਈ ਖਾਸ ਸਾਧਨ ਹੁੰਦੇ ਹਨ ਜਿਨ੍ਹਾਂ ਰਾਹੀਂ ਕਰੰਟ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਕੇ ਸਾਡੇ ਕੰਮ ਸੰਵਾਰਦੀ ਹੈ। ਐਨ ਇਸੇ ਤਰ੍ਹਾਂ ਤਤ ਸ਼ਬਦ, ਜੀਵਨ ਰੌਂ ਜਾਂ ਨਾਮ ਗੁਪਤ ਤੌਰ 'ਤੇ ਸਰਬ ਰਵਰਿਆ ਭਰਪੂਰ ਹੈ, ਪਰ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸ਼ਖਸੀਅਤ ਰਾਹੀਂ ਪ੍ਰਕਾਸ਼ਿਤ ਆਉਂਦਾ ਹੈ ਅਤੇ ਆਤਮਕ ਜਲਵੇ ਦਾ ਕਰਿਸ਼ਮਾ ਨਜ਼ਰ ਆਉਂਦਾ ਹੈ। ਧਿਆਨ ਦੇਣਾ ਜੀ, ਜਿਸ ਤਰ੍ਹਾਂ ਇਹ ਸ਼ਬਦ ਤਾਂ ਸਾਰਿਆਂ ਦੇ ਅੰਦਰ ਰਵਰਿਆ ਭਰਪੂਰ ਹੈ, ਪਰ ਗੁਰਮੁਖ ਪਿਆਰਿਆਂ ਦੇ ਜੀਵਨ ਵਿੱਚੋਂ ਇਹ ਪ੍ਰਗਟ ਰੂਪ ਵਿੱਚ ਜਲਵਾ ਦਿਖਾਉਂਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੈ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋ ਤਰੀ ਕਰਤਾਰ ਜੀਓ। ਸੋ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸੂਰਜ ਦੇ ਸਾਰੇ ਸੂਖਮ ਅਤੇ ਅਸਥੂਲ ਗੁਣ ਸੂਰਜ ਦੀਆਂ ਕਿਰਨਾਂ ਵਿੱਚ ਮੌਜੂਦ ਅਤੇ ਰਵਰੇ ਭਰਪੂਰ ਹਨ। आम तौर ते साधारण इंसान तो केवल इन्हां किरणा दी गर्मी ते प्रकाश दे गुणां नूं ही जानदा है ते महसूस करदा है, पर इन्हां दोनां गुणां दे नाल नाल किरणा विच मौजूद उस गुप्त रंग ते जीवन रौंदियां अमित सुते सिद्ध निरपक्ष वंगियां इकसार मुफ्त सदीवी दाता नूं कोई विरला इंसान ही जानदा ते अनुभव करके माणदा है। दूजे लफ्जां विच अस्थूल कुदरत नूं संपूर्ण तौर ते माणन लई भी सूखम तत् शब्द दे अनुभव दी लोड़ है। हाँ जी, जे सृष्टि दे नूं भी माणना है, इस कुदरत नूं माणना है, तां वी इस गल दी लोड़ है कि असी तत् शब्द नूं अनुभव करिए। पर इस तत् शब्द लई उद्यम कदों पैदा होएगा? दुनियावी पद्धर ते विचारीए तां ज्यों ज्यों सानूं किसे वस्तु, मनुख, जगह, शक्ति आदि दी तारीफ जां महिमा दा पता लगदा है, त्यों त्यों साडे मन विच सुते सिद्ध उस प्रथाए दिलचस्पी ते खिच वधदी जांदी है ते उस नूं प्राप्त करन या मिलन दा चाव पैदा हुंदा है। हाँ जी, कोई भी चीज़ है जदों कोई उसकी तारीफ करता है, उसके गुण गाँवदा है, उसकी वडियाई दसदा है, बार बार एक कोलों सुनिया, दूसरे कोलों सुनिया, तीसरे कोलों, तां मन विच अपने आप महिमा आ जाती है, उस चीज़ नूं लैण दी दिलचस्पी वधदी है। ठीक इसे तरह ज्यों ज्यों तत् शब्द की महिमा हिरदे विच वसेगी, त्यों त्यों इस तत् शब्द की प्राप्ति लई खिच, चाओ, तांग, रीझ, उद्यम लगातार वधदा जाएगा। सुन सुन नाम तुम्हारा प्रीतम प्रपेखन का चाओ, सुन सुन उपजियो मन में चाओ, आठ पहर हर के गुण गाओ। पर सवाल यह उठता है कि इस तत् शब्द लई उद्यम क्यों करिए, क्यों कालना का लिए, होंदा की है? इस विषय नूं स्पष्ट करन लई एक उदाहरण दित्ती जांदी है। जद कोई जनानी किसे झगड़े नाल झगड़े कारण क्रोध विच सड़ बल रही होवे, उसे वेले उसदे प्यारे परदेसी बच्चे दी चिट्ठी आ जावे, तां उसदे क्रोध दा भांबड़ झट बुझ जांदा है अते उसदे हिरदे विच मां प्यार जाग पैंदा है। उस चिट्ठी नूं मुड़ मुड़ पढ़दी जां सुणदी है ते बच्चे दे मोह नाल उसदा मन पिघल के उसदा हिरदा भिज जांदा है, पावे कि क्रोध प्यार विच बदल जांदा है। इस तरह उसके हिरदे अंदर भखदे क्रोध का भांबड़ मां प्यार विच बदल जाता है अते ममता दे उचेरे वलवले उछल पैंदे हन। वो अपने प्यारे बच्चे दियां वडियाईयां करदी नहीं थकदी ते ज्यों ज्यों अपने प्यारे बच्चे दे गुण गाउंदी है, त्यों त्यों उसका हिरदा द्रव के उछलदा है अते वह बच्चे दे वैराग विच बेबल हो जाती है। उपरले उदाहरण तो सिद्ध होंदा है कि माया रूपी कुसंगत अथवा दूजे भाव के प्रभाव हेठ साडा मन सड़दा बलदा रहिंदा है। इस आतिश दुनिया तो बचण दा इको एक पक्का साधन है खुनक नाम खुदाया, अथवा साध संगत विच विचरदिया होया हरी दे गुण गावणे अथवा परमेश्वर की सिफत सलाह करनी है, उसकी शब्द की कमाई, जिस नाल अकाल पुरख के दैवी गुणा नाल साडा मन परसदा है। इस तरह इलाही पारस छोह नाल साडे मन उते दैवी पारस कला वरदी है ते सिफत सलाह करदियां करदियां साडे उन मन विच अकाल पुरख दे सारे गुण तस वस रस जांदे हन ते जीव वटभागा हो जांदा है ते जीव मन मुख तों गुरमुख बन जांदा है। गुरमुख होवे सोई बूझै, गुण कै गुणी समावणे, जैसा सेवै तैसा होए। हां जी, इसलिए असी शब्द दी कमाई करनी है। जिवें मां दा हिरदा जदों क्रोध विच सड़ बल रहा सी, चिट्ठी नाल जदों उसदा मन परसिया एकदम शीतल हो गया, मां प्यार दे वलवले उपज पए, साडा मन जिहड़ा माया नाल सड़ बल रहा है जदों शब्द नाल परसदा है, इसकी कमाई करदा है, एक तां मन ठंडा ठार हो जांदा है, फिर मन उच्चा हो जांदा है, उन मन इस विच सारे परमात्मा दे दैवी गुण प्रवेश कर जांदे हन, इह वडभागा हो जांदा है ते इह मन मुख तों गुरमुख बन जांदा है। शब्द की कमाई करन नाल फिर गुरमुख ही नहीं बनता, उसके गुण गुण गांदियां उस गुणी यानी परमात्मा में समा जाता है। इसलिए शब्द की कमाई करनी है। पर फिर दोहरा दईए, शब्द की कमाई वो ही करेगा जिसके अंदर शब्द की महिमा जिसके हिरदे विच वसेगी, ता ही उसके अंदर कोई दिलचस्पी पैदा होगी। पर इतने समझण योग हकीकत यह है कि दुनियावी अस्थूल वस्तुआं साडे मन चित बुद्धि की कल्पना में छेती आ जांदियां हन ते इन्हां दी महिमा जां तारीफ भी छेती ही साडी समझ विच आ जांदी है ते असी आनंद भी माणदे हाँ। पर तत् शब्द अते इसकी आश्चर्य महिमा अत सूखम होण करके साडी मोटी ठुली मायकी बुद्धि इस नूं पकड़ नहीं सकती जां इस नूं अनुभव नहीं कर सकती ते इस दी कदर कीमत पा के रंग रस भी नहीं माण सकती। इसे लई ਵੇਖਣ ਵਿੱਚ ਆਇਆ ਹੈ ਕਿ ਧਾਰਮਿਕ ਸ਼੍ਰੇਣੀ ਦੇ ਬਹੁਤ ਸਾਰੇ ਸਾਧਕ ਸ਼ੁਰੂ ਸ਼ੁਰੂ ਵਿੱਚ ਸ਼ਬਦ ਦੀ ਦਿਮਾਗੀ ਮਹਿਮਾ ਸੁਣ ਕੇ ਪਰਮਾਰਥ ਵੱਲ ਮਾਨਸਿਕ ਖਿਚਕਾਉਂਦੇ ਹਨ, ਪਰ ਤਤ ਸ਼ਬਦ ਦਾ ਅਨੁਭਵੀ ਗਿਆਨ ਨਾ ਹੋਣ ਕਰਕੇ ਉਹਨਾਂ ਅੰਦਰ ਆਤਮਕ ਖਿੱਚ ਨਹੀਂ ਉਪਜਦੀ। ਇਸ ਤਰ੍ਹਾਂ ਸਾਰਾ ਜੀਵਨ ਮਾਇਕੀ ਖੜਦੀ ਕਲਾ ਜਾਂ ਢਹਿੰਦੀ ਕਲਾ ਵਿੱਚ ਵੀ ਬਤੀਤ ਹੋ ਜਾਂਦਾ ਹੈ ਅਤੇ ਇਲਾਹੀ ਜੀਵਨ ਰੋਣ ਦੀ ਲਗਾਤਾਰ ਰਵਾਨਗੀ ਤੋਂ ਵਾਂਝੇ ਹੋ ਕੇ ਮਾਇਕੀ ਮੰਡਲ ਵਿੱਚ ਗਲਤਾਨ ਹੋਇਆ ਰਹਿੰਦਾ ਹੈ। ਹਾਂਜੀ, ਇਹ ਕੋਈ ਆਸਾਨ ਨਹੀਂ ਕਿ ਤਤ ਸ਼ਬਦ ਦੀ ਮਹਿਮਾ ਦਿਮਾਗ ਨਾਲ ਸਮਝੀਏ, ਕਿਉਂਕਿ ਇਹ ਸੂਖਮ ਹੈ। ਸੋ ਕਈ ਜਗਿਆਸੂ ਦਿਮਾਗੀ ਮਹਿਮਾ ਸੁਣਦੇ ਹਨ ਸ਼ਬਦ ਦੀ ਅਤੇ ਇਸ ਪਾਸੇ ਵੱਲ ਲੱਗਦੇ ਹਨ, ਪਰ ਚੂੰਕਿ ਇਹ ਤਾਂ ਅਨੁਭਵ ਨਹੀਂ ਆਉਂਦਾ, ਉਸਦਾ ਕੋਈ ਰਸ ਨਹੀਂ ਮਾਣ ਸਕਦੇ, ਇਸ ਕਰਕੇ ਉਹਨਾਂ ਦਾ ਸਾਰਾ ਜੀਵਨ ਖੜਦੀ ਕਲਾਂ ਵਿੱਚ ਵਿਚਰਦੇ, ਇੱਕੋ ਅਵਸਥਾ ਵਿੱਚ ਵਿਚਰਦੇ ਹਨ, ਕੋਈ ਤਾਂ ਨੂੰ ਜਾਂਦੇ ਹੀ ਨਹੀਂ, ਜਾਂ ਫਿਰ ਢਹਿੰਦੀਆਂ ਕਲਾਂ ਵਿੱਚ ਵਿਚਰਦੇ ਹਨ, ਹੋਰ ਨੀਵਾਂ ਹੋ ਜਾਂਦਾ ਹੈ। ਸੋ ਫਿਰ ਕਈ ਵਾਰੀ ਉਕਤਾ ਜਾਂਦੇ ਹਨ, ਮਨ ਉਹਨਾਂ ਦਾ ਮੋੜਾ ਖਾ ਕੇ ਫਿਰ ਮਾਇਆ ਵਿੱਚ ਚਲਾ ਜਾਂਦਾ, ਕਿਉਂਕਿ ਮਾਇਆ 'ਚੋਂ ਰਸ ਮਿਲਦਾ, ਇੱਧਰ ਰਸ ਨਹੀਂ ਮਿਲਦਾ। ਪਰ ਅਸਲੀ ਗੱਲ ਤਾਂ ਇਹ ਹੈ, ਮਹਿਮਾ ਤਾਂ ਵਸਾਣੀ ਸੀ, ਦਿਮਾਗੀ ਨਹੀਂ, ਅਨੁਭਵੀ ਮਹਿਮਾ। ਅਨੁਭਵੀ ਮਹਿਮਾ ਵਸੇ ਤਾਂ ਸ਼ਬਦ ਵੱਲ ਲੱਗੇ ਜਗਿਆਸੂ। ਸੋ ਅਨੁਭਵੀ ਮਹਿਮਾ ਕਿਵੇਂ ਵਸਦੀ ਹੈ? ਤਤ ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਮਾਣਨ ਲਈ ਸਾਧ ਸੰਗਤ ਅਥਵਾ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਲਾਜ਼ਮੀ ਹੈ। ਧਿਆਨ ਦੇਣਾ ਜੀ, ਜਿਵੇਂ ਅਸੀਂ ਪਿੱਛੇ ਪੜ੍ਹਿਆ ਕਿ ਧੁੱਪ ਦੇ ਸੂਖਮ ਸਰੂਪ ਨੂੰ ਹਰ ਕੋਈ ਨਹੀਂ ਦੇਖ ਸਕਦਾ, ਪਰ ਜਦੋਂ ਪ੍ਰਿਜ਼ਮ ਵਿੱਚ ਦੀ ਲੰਘਦੀਆਂ ਹਨ, ਧੁੱਪ ਦੀਆਂ ਕਿਰਨਾਂ ਸੱਤੇ ਰੰਗ ਪ੍ਰਤੱਖ ਹੋ ਸਕਦੇ ਹਨ, ਸਾਧਾਰਣ ਮਨੁੱਖ ਵੀ ਉਹਨਾਂ ਗੁਪਤ ਕਿਰਨਾਂ ਦੇ ਸਰੂਪ ਨੂੰ ਦੇਖ ਸਕਦੇ ਹਨ। ਇਸੇ ਤਰ੍ਹਾਂ ਇਸ ਤਤ ਸ਼ਬਦ ਨੂੰ ਕੋਈ ਨਹੀਂ ਮਾਣ ਸਕਦਾ, ਪਰ ਜਦੋਂ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਆਉਂਦਿਆਂ ਪਿੱਛੇ ਪੜ੍ਹਿਆ ਕਿ ਗੁਰਮੁਖ ਪਿਆਰਿਆਂ ਦੇ ਜੀਵਨ ਰਾਹੀਂ ਉਹ ਗੁਪਤ ਸ਼ਬਦ ਵੀ ਪ੍ਰਗਟ ਹੋ ਕੇ ਜਲਵਾ ਦਿਖਾਉਂਦਾ ਹੈ, ਇੱਥੇ ਸਧਾਰਨ ਜਗਿਆਸੂ ਵੀ ਉਸਦੀ ਕਮ ਸੇ ਕਮ ਉਸ ਤਤ ਸ਼ਬਦ ਦੀ ਮਹਿਮਾ ਦਾ ਰਸ ਅਨੁਭਵ ਕਰ ਲੈਂਦੇ ਹਨ ਮਹਾਂਪੁਰਖਾਂ ਦੀ ਸੰਗਤ ਵਿੱਚ। ਫਿਰ ਉਹ ਮਾਨਸਿਕ ਖਿੱਚ ਨਹੀਂ ਖਾਂਦੇ, ਉਹਨਾਂ ਦੇ ਅੰਦਰ ਫਿਰ ਆਤਮਕ ਖਿੱਚ ਉਪਜਦੀ ਹੈ ਅਤੇ ਇਸ ਪਾਸੇ ਵੱਲ ਲੱਗਦੇ ਹਨ। ਸੋ ਇੱਕ ਗੱਲ ਤਾਂ ਸੰਗਤ ਗੁਰਮੁਖ ਪਿਆਰਿਆਂ ਦੀ, ਤਤ ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਮਾਣਨ ਲਈ ਸਾਧ ਸੰਗਤ ਅਥਵਾ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਲਾਜ਼ਮੀ ਹੈ। ਸੁਣ ਸਿੱਖਿਆ, ਸਾਧ ਨਾ ਆਇਓ ਜਿਸ ਚਿਰ ਗੁਰਮੁਖ ਸ਼ਬਦ ਨਾ ਲਾਗੈ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੈ ਪਿਆਰ, ਗੁਰਮੁਖ ਸਾਧ ਸ਼ਬਦ ਵਿਚਾਰੈ ਕੋਏ, ਸਾਧ ਸੰਗਤ ਗੁਰ ਸ਼ਬਦ ਕਮਾਈ। ਅਤੇ ਗੁਰੂ ਰੂਪ ਤਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਵਣ ਲਈ ਦੂਸਰਾ ਕੀ ਹੈ ਨੁਕਤਾ? ਉਹ ਹੈ ਸਤਿਗੁਰਾਂ ਨੇ ਸਾਨੂੰ ਬਿਸਮਾਦੀ ਅਤੇ ਸਿਫਾਤੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ, ਜਿਸ ਨੂੰ ਭਾਵਨਾ ਸਹਿਜ ਜਪਣ ਲਈ ਤਾਕੀਦੀ ਹੁਕਮ ਹੈ। ਹਾਂਜੀ, ਪ੍ਰੇਰਣਾ ਨਹੀਂ ਗੁਰਮੰਤਰ ਨੂੰ ਜਪਣ ਦੀ, ਹੁਕਮ ਕੀਤਾ ਹੈ ਕਿ ਜਪਣਾ ਜ਼ਰੂਰ ਹੈ, ਉਹ ਵੀ ਭਾਵਨਾ ਸਹਿਤ। ਅਤੇ ਜਦੋਂ ਇਸ ਵਾਹਿਗੁਰੂ ਗੁਰਮੰਤਰ ਦਾ ਅਸੀਂ ਭਾਵਨਾ ਸਹਿਤ ਜਾਪ ਕਰਦੇ ਹਾਂ, ਇਸ ਵਾਹਿਗੁਰੂ ਜਪਣ ਨਾਲ ਕੀ ਆਉਂਦਾ ਹੈ? ਇਸ ਦੀ ਆਤਮਕ ਕਲਾ ਵਰਤਣੀ ਸ਼ੁਰੂ ਹੁੰਦੀ ਹੈ ਅਤੇ ਉਸ ਤਤ ਸ਼ਬਦ ਦੀ ਅਨੁਭਵੀ ਮਹਿਮਾ ਸਾਡੇ ਮਨ ਵਿੱਚ ਉਪਜਦੀ ਹੈ। ਸੋ ਦੋ ਕਾਰਨਾਂ ਕਰਕੇ ਜੀਵ ਇਸ ਪਾਸੇ ਤਤ ਸ਼ਬਦ ਦੀ ਖੋਜ ਵਿੱਚ ਟੁੱਟ ਕੇ ਲੱਗ ਸਕਦਾ ਹੈ, ਉਸਨੂੰ ਆਤਮਕ ਖਿੱਚ ਉਪਜਦੀ ਹੈ। ਇੱਕ ਉਹਨਾਂ ਗੁਰਮੁਖ ਪਿਆਰਿਆਂ ਦੀ ਸੰਗਤ ਕਰਕੇ ਜਿਨ੍ਹਾਂ ਦੇ ਅੰਦਰ ਇਹ ਸੂਖਮ ਤਤ ਸ਼ਬਦ ਪ੍ਰਕਾਸ਼ਿਤ ਹੋਇਆ ਹੈ, ਆਪਣਾ ਜਲਵਾ ਦਿਖਾ ਰਿਹਾ ਹੈ, ਅਤੇ ਦੂਸਰਾ ਵਾਹਿਗੁਰੂ ਗੁਰਮੰਤਰ ਦਾ ਭਾਵਨਾ ਸਹਿਜ ਜਪਣਾ। ਹੁਣ ਆਈਏ ਇਸ ਲੇਖ ਦੇ ਤੀਸਰੇ ਪੱਖ ਵੱਲ। ਦੋ ਪੱਖਾਂ ਦਾ ਅਸੀਂ ਵਿਚਾਰ ਕੀਤੀ ਕਿ ਅਸੀਂ ਕਮਾਈ ਕਰਨੀ ਹੈ, ਅਨੁਭਵ ਕਰਨਾ ਹੈ ਤਤ ਸ਼ਬਦ ਨੂੰ, ਅਤੇ ਉਸਦੀ ਮਹਿਮਾ ਲਈ ਦੋ ਸਾਧਨ ਹਨ ਹਿਰਦੇ ਵਿੱਚ ਵਸਾਵਣ ਲਈ, ਗੁਰਮੁਖ ਪਿਆਰਿਆਂ ਦੀ ਸੰਗਤ, ਇੱਕ ਸਿਮਰਨ ਭਾਵਨਾ ਸਹਿਤ ਗੁਰਮੰਤਰ ਦਾ ਜਾਪ। ਹੁਣ ਸੁਰਤ ਦੀ ਬਾਬਤ ਵਿਚਾਰ ਕਰੀਏ। ਗੁਰਮਤ ਅਨੁਸਾਰ ਤਤ ਸ਼ਬਦ ਦੇ ਸੂਖਮ ਅਤੇ ਅਸਥੂਲ ਸਰੂਪ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਸਾਡੀ ਸੁਰਤੀ ਇੱਕੋ ਇੱਕ ਵਸੀਲਾ ਹੈ। ਅਤ ਸੂਖਮ ਤਤ ਸ਼ਬਦ ਨੂੰ ਉਸੇ ਪੱਧਰ ਦੀ ਸੂਖਮਤਾਈ ਵਾਲੀ ਸੁਰਤੀ ਪਕੜ ਕੇ ਅਨੁਭਵ ਕਰ ਸਕਦੀ ਹੈ। ਧਿਆਨ ਦੇਣਾ ਜੀ, ਮੋਟੀ ਠੁੱਲੀ ਸੁਰਤ ਬਾਰਮੁਖੀ ਖਿੰਡੀ ਹੋਈ, ਇਹ ਨਹੀਂ ਅਨੁਭਵ ਕਰ ਸਕਦੀ ਤਤ ਸ਼ਬਦ ਨੂੰ। ਇਕਾਗਰ ਹੋਵੇ, ਆਪਣੇ ਬਲ ਵਿੱਚ ਹੋਵੇ, ਸੂਖਮ ਹੋਵੇ, ਜਿਤਨੀ ਸੂਖਮ ਸ਼ਬਦ ਹੈ ਉਤਨੀ ਹੀ ਸੂਖਮ ਸੁਰਤ ਹੋਏਗੀ, ਤਾਂ ਹੀ ਉਸਨੂੰ ਅਨੁਭਵ ਕਰੇਗੀ। ਸੋ ਤਾਂ ਤੇ ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਹੈ, ਅਤੇ ਇਸ ਸੂਖਮ ਮਾਰਗ ਨੂੰ ਗਹਿਰਾਈ ਨਾਲ ਅਨੁਭਵ ਕਰਨਾ ਅਤ ਜ਼ਰੂਰੀ ਹੈ। ਹਾਂਜੀ, ਕਿਉਂ ਅਸੀਂ ਵਾਰ ਵਾਰ ਮਹਾਂਪੁਰਖਾਂ ਦੀਆਂ ਵਿਚਾਰਾਂ ਨੂੰ ਪੜ੍ਹਦੇ ਹਾਂ? ਕਿਉਂਕਿ ਗਹਿਰਾ ਮਾਰਗ ਹੈ, ਅਤੇ ਇਸ ਮਾਰਗ ਨੂੰ ਅਨੁਭਵ ਕਰਨਾ, ਗਹਿਰਾਈ ਵਿੱਚ ਜਾਣਾ ਵੀ ਜ਼ਰੂਰੀ ਹੈ। ਸ਼ਬਦ ਸੁਰਤ ਪਰਮਾਰਥ ਪਰਮ ਪਦ ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਨਿਰੰਕਾਰ ਚਾਰ ਪਰਮਾਰਥ ਪਰਮ ਪਦ ਸ਼ਬਦ ਸੁਰਤ ਅਵਗਾਹਨ ਅਭਿਆਸ ਹੈ। ਸੋ ਹੁਣ ਸੁਰਤ ਦੀ ਸੂਖਮਤਾ ਤੇ ਸਮਰੱਥਾ ਨੂੰ ਸਮਝਣ ਲਈ ਹੇਠਲੀ ਵਿਚਾਰ ਦਿੱਤੀ ਜਾਂਦੀ ਹੈ ਕਿ ਸਾਡੇ ਮਨ ਚਿੱਤ ਬੁੱਧੀ ਵਿੱਚ ਕਿਸੇ ਵੀ ਬਾਹਰਲੇ ਵਿਚਾਰ ਖਿਆਲ ਭਾਵ ਦ੍ਰਿਸ਼ ਦਾਖਲ ਹੋਣ ਦਾ ਜ਼ਰੀਆ ਜਾਂ ਰਸਤਾ ਮੁੱਖ ਤੌਰ 'ਤੇ ਕੇਵਲ ਸਾਡੀਆਂ ਅੱਖਾਂ ਅਤੇ ਕੰਨ ਹਨ। ਅੱਖਾਂ ਨਾਲ ਕੋਈ ਚੀਜ਼ ਦੇਖਦੇ ਹਾਂ ਸਾਡੇ ਮਨ 'ਤੇ ਅਸਰ ਪਾਉਂਦੀ ਹੈ ਜਾਂ ਕੰਨਾਂ ਨਾਲ ਕੁਝ ਸੁਣਦੇ ਹਾਂ, ਪਰ ਵੇਖੀ ਹੋਏ ਦ੍ਰਿਸ਼ ਅਤੇ ਪੜ੍ਹੇ ਜਾਂ ਸੁਣੇ ਵਿਚਾਰ ਤਾਂ ਹੀ ਸਾਡੇ ਅੰਤਸ਼ਕਰਨ ਵਿੱਚ ਕੋਈ ਭਾਵਨਾ ਪੈਦਾ ਕਰ ਸਕਦੇ ਹਨ ਜੇ ਸਾਡੀ ਅੰਦਰਲੀ ਸੁਰਤ ਜਾਂ ਧਿਆਨ ਇਹਨਾਂ ਨੂੰ ਪਕੜੇ। ਇਸ ਲਈ ਬਗੈਰ ਧਿਆਨ ਜਾਂ ਸੁਰਤ ਦੇ ਵੇਖੇ ਹੋਏ ਦ੍ਰਿਸ਼ ਤੇ ਪੜ੍ਹੇ ਸੁਣੇ ਵਿਚਾਰ ਸਾਡੇ ਅੰਤਸ਼ਕਰਨ 'ਤੇ ਕੋਈ ਅਸਰ ਨਹੀਂ ਪਾਉਂਦੇ। ਹਾਂਜੀ, ਇਹ ਸੁਰਤ ਦੀ ਸਮਰੱਥਾ ਹੈ ਕਿ ਅੱਖਾਂ ਤਾਂ ਦੇਖਦੀਆਂ ਹਨ ਪਰ ਜੇ ਸੁਰਤ ਹੋਵੇ ਤਾਂ ਉਸ ਦ੍ਰਿਸ਼ ਨੂੰ ਪਕੜੇਗੀ ਅਤੇ ਉਸਦੀ ਅਕਸ ਅੰਤਸ਼ਕਰਨ 'ਤੇ ਪਏਗਾ, ਨਹੀਂ ਤਾਂ ਨਹੀਂ। ਇਸੇ ਤਰ੍ਹਾਂ ਜਿਹੜੀ ਕੋਈ ਅਸੀਂ ਗੱਲ ਸੁਣਦੇ ਹਾਂ ਜੇ ਸੁਣਨ ਦੇ ਪਿੱਛੇ ਸਾਡੀ ਸੁਰਤ ਹੋਏਗੀ ਤਾਂ ਹੀ ਉਸਦਾ ਅਸਰ ਸਾਡੇ ਮਨ 'ਤੇ ਪਵੇਗਾ, ਨਹੀਂ ਤਾਂ ਨਹੀਂ। ਪਰ ਇੱਕ ਹੋਰ ਗੱਲ ਹੈ ਕਿ ਸਾਡੀ ਸੁਰਤ ਵੀ ਆਜ਼ਾਦ ਨਹੀਂ। ਇਸ ਟਾਈਮ ਸਾਡੇ ਤੁਰ ਅੰਤਸ਼ਕਰਨ ਵਿੱਚ ਪਹਿਲਾਂ ਹੀ ਪਿਛਲੇ ਸੰਸਕਾਰਾਂ ਅਤੇ ਸੰਗਤ ਅਨੁਸਾਰ ਕੁਝ ਵਿਚਾਰ ਵਲਵਲੇ ਦ੍ਰਿਸ਼ ਆਦਿ ਜਮ੍ਹਾਂ ਹਨ। ਰੁਚੀ ਅਨੁਸਾਰ ਸਾਡੀ ਸੁਰਤ ਆਪਣੇ ਆਪ ਇਹ ਪਿਛਲੇ ਦ੍ਰਿਸ਼ ਖਿਆਲ ਅਤੇ ਵਲਵਲੇ ਮੁੜ ਮੁੜ ਦੇਖਦੀ ਅਤੇ ਸੋਚਦੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੀ ਸੁਰਤ ਮੌਜੂਦਾ ਅਤੇ ਅੰਤਸ਼ਕਰਨ ਵਿੱਚ ਪਹਿਲਾਂ ਜਮ੍ਹਾਂ ਕੀਤੇ ਹੋਏ ਖਿਆਲ ਭਾਵਨਾਵਾਂ ਘਟਨਾਵਾਂ ਅਤੇ ਦ੍ਰਿਸ਼ ਵਿਚਕਾਰ ਪ੍ਰਵਿਰਤ ਰਹਿੰਦੀ ਹੈ। ਹਾਂਜੀ, ਸਾਡੀ ਸੁਰਤ 'ਤੇ ਕਿਸ ਦਾ ਅਸਰ ਪੈਂਦਾ ਹੈ? ਸਾਡੀ ਅੰਤਸ਼ਕਰਨ ਦੀ ਰੰਗਤ ਦਾ ਅਸਰ। ਜਿਉਂ ਜੀ ਸਾਡੀ ਰੁਚੀ ਬਣ ਗਈ ਹੈ, ਸਾਡੀ ਸੁਰਤ ਉਹ ਜੇ ਖਿਆਲ ਸੋਚਦੀ ਹੈ ਅਤੇ ਬਾਹਰਲੇ ਉਹ ਜੇ ਦ੍ਰਿਸ਼ਾਂ ਨੂੰ ਪਕੜਦੀ ਹੈ। ਸੋ ਇਸ ਟਾਈਮ ਸਾਡੀ ਸੁਰਤ ਆਜ਼ਾਦ ਨਹੀਂ ਹੈ। ਇੱਥੇ ਧਿਆਨਯੋਗ ਇੱਕ ਹੋਰ ਨੁਕਤਾ ਇਹ ਹੈ ਕਿ ਅੰਤਸ਼ਕਰਨ ਦੀ ਰੁਚੀ ਅਥਵਾ ਰੰਗਤ ਅਨੁਸਾਰ ਹੀ ਸਾਡੇ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲਾਂ ਭਾਵਨਾਵਾਂ ਘਟਨਾਵਾਂ ਦ੍ਰਿਸ਼ ਆਦਿ ਨੂੰ ਪਕੜਦੀ ਹੈ। ਪਰ ਅੰਦਰ ਪਹਿਲਾਂ ਉਕਰੀ ਹੋਈ ਰੁਚੀ ਜਾਂ ਅੰਤਸ਼ਕਰਨ ਦੀ ਰੰਗਤ ਤੋਂ ਵਿਲੱਖਣ ਜਾਂ ਉਲਟ ਖਿਆਲਾਂ ਭਾਵਨਾਵਾਂ ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਸੁਰਤ ਨਾਲ ਪਕੜਨ ਲਈ ਕਾਫ਼ੀ ਕਾਲਣਾ ਦੀ ਲੋੜ ਹੁੰਦੀ ਹੈ। ਹਾਂਜੀ, ਜਦੋਂ ਕਿਸੇ ਦੇ ਅੰਤਰ ਰੁਚੀ ਕਾਮ ਵੱਲ ਹੋਵੇ ਤਾਂ ਸੁਰਤ ਪਰਾਏ ਰੂਪ ਨੂੰ ਪਕੜੇਗੀ। ਜੇ ਕਿਸੇ ਦੀ ਰੁਚੀ ਲੋਭ ਵੱਲ ਹੋਵੇ ਤਾਂ ਸੁਰਤ ਪਰਾਏ ਧਨ ਵੱਲ ਜਾਏਗੀ। ਸੋ ਜੇ ਹੁਣ ਪੁਰਾਣੇ ਅੰਤਸ਼ਕਰਨ ਦੀ ਰੋੜ ਦੇ ਬਲ ਖਿਲਾਫ ਸੁਰਤ ਨੇ ਕਿਸੇ ਚੀਜ਼ ਨੂੰ ਪਕੜਨਾ ਹੈ, ਫਿਰ ਤਾਂ ਸੁਰਤ ਨੂੰ ਕਾੜਨ ਲਈ ਬੜੀ ਅਤਿਅੰਤ ਕਾਲਣਾ ਅਤੇ ਮਿਹਨਤ ਦੀ ਲੋੜ ਹੈ। ਪਰ ਕਈ ਇੱਕ ਸੋਚਦੇ ਕਿ ਜੇ ਅਸੀਂ ਸਾਰਾ ਦਿਨ ਅੱਖਾਂ ਬੰਦ ਕਰ ਲਈਏ, ਕੰਨ ਬੰਦ ਕਰ ਲਈਏ ਕਿ ਬਾਹਰਲਾ ਅਸਰ ਨਾ ਲਾਵੇ ਤਾਂ ਇਹ ਨਾਮੁਮਕਿਨ ਹੈ, ਕਿਉਂਕਿ ਅਸੀਂ ਕੰਨ ਅਤੇ ਅੱਖਾਂ ਸਾਰਾ ਦਿਨ ਬੰਦ ਵੀ ਨਹੀਂ ਕਰ ਸਕਦੇ। ਤੁਰਦਿਆਂ ਫਿਰਦਿਆਂ ਕੰਮ ਕਾਜ ਕਰਦਿਆਂ ਸਾਨੂੰ ਅੱਖਾਂ ਖੋਲ੍ਹਣੀਆਂ ਪੈਂਦੀਆਂ ਹਨ, ਕੰਨ ਖੁੱਲ੍ਹੇ ਰੱਖਣੇ ਪੈਂਦੇ ਹਨ। ਸੋ ਤੁਰਦਿਆਂ ਫਿਰਦਿਆਂ ਜਾਂ ਕੰਮਕਾਰ ਕਰਦਿਆਂ ਚੰਗੇ ਮਾੜੇ ਦ੍ਰਿਸ਼ ਆਵਾਜ਼ ਵਿਚਾਰ ਆਦਿ ਸੁੱਤੇ ਸਿੱਧੀ ਸਾਡੇ ਮਨ ਵਿੱਚ ਆਉਂਦੇ ਹਨ ਅਤੇ ਸਾਡੇ ਮਨ ਨੂੰ ਫੁੱਟਬਾਲ ਦੀ ਨਿਆਈ ਨਚਾਉਂਦੇ ਭਟਕਾਉਂਦੇ ਅਤੇ ਖੁਆਰ ਕਰਦੇ ਹਨ। ਇਹਨਾਂ ਨੀਵੇਂ ਘਾਤਕ ਅਤੇ ਭੜਕਾਊ ਤੱਤਾਂ ਉੱਤੇ ਤਾਂ ਕੇਵਲ ਉੱਚੀ ਸੁੱਚੀ ਸਾਧ ਸੰਗਤ ਜਾਂ ਦੈਵੀ ਮਾਹੌਲ ਹੀ ਅਸਰ ਪਾ ਸਕਦਾ ਹੈ ਜਾਂ ਬਦਲ ਸਕਦਾ ਹੈ। ਉਹ ਕਿਵੇਂ? ਕਿ ਸੁਰਤ ਰੂਪੀ ਕੰਪਿਊਟਰ ਵਿੱਚ ਦਰਜ ਕੀਤੇ ਹੋਏ ਖਿਆਲਾਂ ਵਲਵਲਿਆਂ ਸੰਸਕਾਰਾਂ ਨੂੰ ਸਾਧ ਸੰਗਤ ਦੇ ਦੈਵੀ ਅਤੇ ਦਾਮਨਕ ਰੰਗਤ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ ਹੈ। ਹਾਂਜੀ, ਕਿਉਂਕਿ ਪਿੱਛੇ ਪੜਿਆ ਸਾਡੀ ਸੁਰਤ ਅੰਤਸ਼ਕਰਨ ਦੇ ਰੰਗਤ ਦੇ ਅਧੀਨ ਹੈ, ਪਰ ਜਿਉਂ ਜਿਉਂ ਅਸੀਂ ਸਾਧ ਸੰਗਤ ਕਰਾਂਗੇ, ਸਾਧ ਸੰਗਤ ਦੀ ਜਿਹੜੀ ਦੈਵੀ ਰੰਗਤ ਹੈ ਉਹ ਸਾਡੇ ਸੰਸਕਾਰਾਂ 'ਤੇ ਅਸਰ ਪਾਵੇਗੀ, ਅਤੇ ਜਦੋਂ ਸੰਸਕਾਰ ਹੀ ਬਦਲ ਗਏ ਫਿਰ ਸੁਰਤ ਕਿੱਥੇ ਬਾਹਰ ਮਾੜੇ ਪਾਸੇ ਜਾਵੇਗੀ। ਇਸ ਤਰ੍ਹਾਂ ਜਿਹੜੀਆਂ ਬਾਕੀ ਗਿਆਨ ਇੰਦਰੀਆਂ ਨਾਲ ਵੱਖ ਅਤੇ ਕੰਨ ਦੀ ਗ੍ਰਹਿਣ ਸ਼ਕਤੀ ਬਹੁਤ ਤੇਜ਼ ਹੈ, ਬਹੁਤ ਦੂਰ ਦਾ ਦ੍ਰਿਸ਼ ਜਾਂ ਆਵਾਜ਼ ਇਕਦਮ ਸਾਡੇ ਮਨ ਵਿੱਚ ਕੋਈ ਨਾ ਕੋਈ ਚੰਗੀ ਜਾਂ ਮਾੜੀ ਭਾਵਨਾ ਛੱਡ ਜਾਂਦਾ ਹੈ, ਫਿਰ ਇਹ ਮਾੜੀ ਭਾਵਨਾ ਸਾਡੇ ਮਨ 'ਤੇ ਨਹੀਂ ਪਵੇਗੀ ਜਦੋਂ ਸਾਧ ਸੰਗਤ ਦੇ ਆਸਰੇ ਸਾਡੇ ਸੰਸਕਾਰ ਹੀ ਬਦਲ ਗਏ। ਸੋ ਉੱਪਰਲੀ ਵਿਚਾਰ ਤੋਂ ਸਪੱਸ਼ਟ ਹੈ ਕਿ ਪਰਮਾਰਥ ਘਾਲਣਾ ਲਈ ਧਿਆਨ, ਸੁਰਤ, ਵਿਚਾਰ, ਖਿਆਲ, ਦ੍ਰਿਸ਼, ਵਲਵਲੇ, ਮਾਹੌਲ ਅਤੇ ਸੰਗਤ ਅਤਿਅੰਤ ਅਹਿਮੀਅਤ ਰੱਖਦੇ ਹਨ। ਵੀਡੀਓ ਕੈਸੇਟ ਅੰਦਰ ਅਨੰਤ ਦ੍ਰਿਸ਼ ਅਤੇ ਆਵਾਜ਼ਾਂ ਜਮ੍ਹਾਂ ਕੀਤੀਆਂ ਜਾ ਸਕਦੀ ਹੈ ਅਤੇ ਲੋੜ ਪੈਣ 'ਤੇ ਪ੍ਰਗਟ ਵੀ ਕੀਤੀ ਜਾ ਸਕਦੀ ਹੈ। ਠੀਕ ਇਸੇ ਤਰ੍ਹਾਂ ਸਾਡੀ ਸੁਰਤ ਵੀ ਕਈ ਜਨਮਾਂ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਅਨੰਤ ਦ੍ਰਿਸ਼ ਵਲਵਲੇ ਖਿਆਲ ਘਟਨਾਵਾਂ ਚੁੱਪ ਚੁੱਪੀ ਤੇ ਦਰਜ ਜਾਂ ਰਿਕਾਰਡ ਕਰਦੀ ਆਈ ਹੈ ਤੇ ਲੋੜ ਪੈਣ ਤੇ ਜਾਂ ਸੁੱਤੇ ਸਿੱਧ ਇਹਨਾਂ ਸੰਸਕਾਰਾਂ ਦੀ ਰੰਗਤ ਨੂੰ ਪ੍ਰਗਟ ਕਰਦੀ ਰਹਿੰਦੀ ਹੈ। ਸੋ ਅਸਲ ਵਿੱਚ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਕ ਪੌੜੀਆਂ ਚੜ੍ਹ ਕੇ ਪ੍ਰਭੂ ਨੂੰ ਮਿਲ ਸਕਦਾ ਹੈ। ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਬਦ ਸੁਰਤ ਮਾਰਗ ਬਾਬਤ ਇਉਂ ਅਗਵਾਈ ਕੀਤੀ ਗਈ ਹੈ, ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋਂ ਸੁਖਸਾਰ, ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ, ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ, ਸ਼ਬਦ ਸੁਰਤ ਅਸਗਾਹਾ ਅਕੜ ਕੜਾਇਆ, ਸ਼ਬਦ ਸੁਰਤ ਲਿਵ ਚਲਣਾ ਜਮ ਜਾਗਾਤੀ ਨੇੜ ਨਾ ਆਇਆ, ਸ਼ਬਦ ਸੁਰਤ ਲਿਵ ਸਾਧ ਸੰਗ ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ, ਸ਼ਬਦ ਸੁਰਤ ਪਰਚਾਇਕ ਹੈ ਨਿਤਨੇਹੋ ਨਵੇਲਾ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ। ਉਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਸ਼ਬਦ ਵਿੱਚ ਸੁਰਤ ਜੋੜਨ ਨਾਲ ਸਾਰੀਆਂ ਆਤਮਕ ਬਰਕਤਾਂ ਗੁਰੂ ਕਿਰਪਾ ਸਦਕਾ ਨਸੀਬ ਹੋ ਜਾਂਦੀਆਂ ਹਨ, ਪਰ ਇਹ ਸ਼ਬਦ ਸੁਰਤ ਦੀ ਜਿਹੜੀ ਖੇਡ ਕੋਈ ਆਸਾਨ ਨਹੀਂ, ਕਿਉਂਕਿ ਸਾਡਾ ਬਾਰਮੁਖੀ ਮਨ ਮਤ ਅਤੇ ਬੁੱਧੀ ਜਨਮ ਜਨਮਾਂਤਰਾਂ ਤੋਂ ਮਾਇਆ ਵਿੱਚ ਖਚਤ ਹੋਣ ਕਰਕੇ ਆਪਣੇ ਆਪ ਮਾਇਆ ਦੀ ਪਕੜ ਵਿੱਚੋਂ ਨਿਕਲਣ ਲਈ ਅਸਮਰਥ ਹੈ। ਇਸ ਲਈ ਉੱਪਰ ਲਿਖੇ ਪ੍ਰਮਾਣਾਂ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਸੁਰਤ ਦੀ ਗਾਖੜੀ ਅਲੂਣੀ ਸਿਲਚਟਣ ਵਾਲੀ ਕਾਲਣਾ ਕੋਈ ਵਿਰਲਾ ਜਗਿਆਸੂ ਕਾਲ ਦਾ ਹੈ। ਧਿਆਨ ਦੇਣਾ ਜੀ, ਆਪਣੇ ਆਪ ਇਹ ਕਾਲਣਾ ਹੋ ਹੀ ਨਹੀਂ ਸਕਦੀ, ਅਤੇ ਮਹਾਂਪੁਰਖਾਂ ਦੀ ਸੰਗਤ ਵਿੱਚ ਹੋ ਸਕਦੀ ਹੈ, ਕਿਉਂਕਿ ਉਹਨਾਂ ਦੀਆਂ ਦਾਮਨ ਕਿਰਨਾਂ ਸਾਡੇ ਮਨ ਨੂੰ ਅੰਤਰਮੁਖੀ ਕਰਦੀਆਂ ਹਨ। ਸੋ ਇਹ ਗਾਖੜੀ ਅਲੂਣੀ ਸਿਲਚਟਣ ਕਿਉਂ ਲਿਖਿਆ ਗਿਆ ਹੈ? ਕਿਉਂਕਿ ਜਿਤਨੇ ਵੀ ਰਸ ਹਨ ਸ਼ਬਦ ਦੇ ਵਿੱਚ, ਜਦੋਂ ਸੁਰਤ ਸੂਖਮ ਤਾਈ ਤਾਈ ਪਹੁੰਚੀ ਫਿਰ ਪਕੜਦੀ ਹੈ, ਥੋੜ੍ਹੀ ਬਹੁਤ ਮੈਲ ਉਤਰੇ ਪਿਛਲੇ ਜਨਮਾਂ ਦੀ, ਉਸ ਤੋਂ ਪਹਿਲਾਂ ਤਾਂ ਬੇਰਸਾ ਹੋ ਕੇ ਜਪਣਾ ਪੈਂਦਾ ਹੈ। ਸੋ ਇਸ ਕਰਕੇ ਸ਼ਬਦ ਸੁਰਤ ਦੀ ਗਾਖੜੀ ਅਲੂਣੀ ਸਿਲਚਟਣ ਵਾਲੀ ਕਾਲਣਾ ਕੋਈ ਵਿਰਲਾ ਜਗਿਆਸੂ ਹੀ ਕਾਲਦਾ ਹੈ। ਰਾਗ ਨਾਦ ਸਭ ਕੋ ਸੁਣੇ ਸੰਗੀਤ, ਰਾਗ ਨਾਦ ਸਭ ਕੋ ਸੁਣੇ ਸ਼ਬਦ ਸੁਰਤ ਸਮਝੈ ਵਿਰਲੋਈ, ਤੇ ਵਿਰਲੈ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ। ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਸਾਡੇ ਅੰਦਰ ਆਤਮਕ ਆਨੰਦ, ਪ੍ਰਭੂ ਪ੍ਰੇਮ ਜਾਂ ਸੁੱਖ ਦੀ ਪ੍ਰਾਪਤੀ ਆਉਂਦੀ ਹੈ। ਉਹ ਸੁੱਖ ਜੋ ਕਦੇ ਬਿਨਸਦਾ ਨਹੀਂ, ਉਹ ਪ੍ਰੇਮ ਜੋ ਅਟਲ ਹੈ, ਉਹ ਆਤਮਕ ਆਨੰਦ ਜੋ ਸਦੀਵ ਕਾਇਮ ਰਹਿੰਦਾ ਹੈ, ਇਹ ਸ਼ਬਦ ਸੁਰਤ ਦੇ ਮੇਲ ਦੁਆਰਾ ਅਨੁਭਵ ਆਉਂਦਾ ਹੈ। ਸ਼ਬਦ ਸੁਰਤ ਸੁੱਖ ਉਪਜੈ ਪ੍ਰਭ ਰਾਤੋਂ ਸੁਖਸਾਰ, ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ, ਸ਼ਬਦ ਸੁਰਤ ਪਰਚਾਇਕ ਹੈ ਨਿਤਨੇਹੋ ਨ ਵੇਲਾ, ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ, ਸਤਿਗੁਰ ਸ਼ਬਦ ਤਰੰਗ ਸਦਾ ਸੁਹੇਲਿਆ, ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ, ਸ਼ਬਦ ਸੁਰਤ ਬਹਿਰਾਗ ਹੈ ਸੁਖ ਸਹਿਜ ਅਰੋਗੀ, ਸ਼ਬਦ ਸੁਰਤ ਲਈ ਪਿਰਮ ਰਸ ਅਕਥ ਕਹਾਣੀ ਕਥੀ ਨ ਜਾਏ। ਹੀਰੇ ਹੀਰਾ ਬੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ, ਸੋ ਸ਼ਬਦ ਅਗਮ ਅਗੋਚਰ ਤੇ ਪ੍ਰੇਮ ਸਰੂਪ ਹੈ। ਇਸ ਲਈ ਰੱਬੀ ਭੈ ਭਾਵਨੀ ਬਿਸਮਾਦੀ ਸਿਫਤ ਸਲਾਹ ਇਲਾਹੀ ਪ੍ਰੇਮ ਤੇ ਸ਼ਬਦ ਦੀ ਕਮਾਈ ਹੀ ਸੁਰਤ ਦਾ ਮਾਰਗ ਹੈ, ਜਿਸ ਨੂੰ ਕੇਵਲ ਸਾਡੀ ਸੁਰਤੀ ਪਹਿਚਾਣ ਸਕਦੀ ਹੈ। ਹਾਂਜੀ, ਰੱਬੇ ਭੈ ਭਾਵਨਾ ਵਿੱਚ ਵਿਚਰ ਕੇ, ਸਿਫਤ ਸਲਾਹ ਵਿੱਚ ਵਿਚਰ ਕੇ, ਇਲਾਹੀ ਪ੍ਰੇਮ ਵਿੱਚ ਵਿਚਰ ਕੇ ਸ਼ਬਦ ਦੀ ਕਮਾਈ ਕਰਨੀ ਹੈ। ਸੋ ਇਹ ਤਾਂ ਸੁਰਤੀ ਕਰ ਸਕਦੀ ਹੈ, ਜਿਸ ਦਾ ਵਿਸਥਾਰ ਅਗਲੇ ਭਾਗ ਵਿੱਚ ਹੈ। ਸੋ ਇਸ ਮਾਰਗ ਨੂੰ ਕੇਵਲ ਸਾਡੀ ਸੁਰਤੀ ਪਹਿਚਾਣ ਸਕਦੀ ਹੈ, ਪਕੜ ਸਕਦੀ ਹੈ, ਅਨੁਭਵ ਕਰ ਸਕਦੀ ਹੈ, ਖਿੱਚ ਖਾ ਸਕਦੀ ਹੈ, ਅਤੇ ਫਿਰ ਇਸ ਨੂੰ ਅਨੁਭਵ ਕਰਕੇ ਇਸ ਦਾ ਰਸ ਵੀ ਮਾਣ ਸਕਦੀ ਹੈ। ਮਾਇਆ ਅਤੇ ਵਿਕਾਰਾਂ ਵਿੱਚ ਖਚਤ ਹੋਇਆ ਠੁੱਲਾ ਬਾਰਮੁਖੀ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਨਹੀਂ ਪਕੜ ਸਕਦਾ। ਇਹ ਤਾਂ ਮਨ ਦਾ ਵਿਸ਼ਾ ਹੀ ਨਹੀਂ, ਸੁਰਤ ਦਾ ਵਿਸ਼ਾ ਹੈ ਉਸ ਤਤ ਸ਼ਬਦ ਨੂੰ ਅਨੁਭਵ ਕਰਨ ਦਾ, ਕਿਉਂਕਿ ਬਾਰਮੁਖੀ ਇਹ ਮਾਇਆ ਵਿੱਚ ਵਿਚਰਦਿਆਂ ਹੋਏ ਠੁੱਲਾ ਮਾਦੀ ਮਨ ਕਿੱਥੇ ਇਹੋ ਜਿਹੀਆਂ ਉੱਚੀਆਂ ਭਾਵਨਾਵਾਂ ਨੂੰ ਗ੍ਰਹਿਣ ਕਰ ਸਕਦਾ ਹੈ? ਨਹੀਂ ਕਰ ਸਕਦਾ। ਪਰ ਕਦੇ ਕਦਾਈ ਗੁਰੂ ਦੀ ਕਿਰਪਾ ਸਦਕਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਕਰਦਿਆਂ ਜਾਂ ਇਕਾਗਰਤਾ ਅਤੇ ਸ਼ਰਧਾ ਨਾਲ ਕੀਰਤਨ ਸੁਣਦਿਆਂ ਸਾਨੂੰ ਨਾਮ ਰਸਤਾ ਹਿਲਾਰਾ ਆਉਂਦਾ ਹੈ ਤਾਂ ਸੁਰਤ ਜਾਗਰਤ ਅਵਸਥਾ ਵਿੱਚ ਆਉਂਦੀ ਹੈ ਅਤੇ ਅੱਗੇ ਨਾਲੋਂ ਹੋਰ ਵੀ ਸੁਚੇਤ ਅਤੇ ਸਾਵਧਾਨ ਹੋ ਜਾਂਦੀ ਹੈ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਕਿ ਸਾਧ ਸੰਗਤ ਵਿੱਚ ਉਸ ਗੁਪਤ ਸ਼ਬਦ ਥੋੜ੍ਹਾ ਬਹੁਤ ਪ੍ਰਗਟ ਰੂਪ ਵਿੱਚ ਅਲਕਾਰੇ ਮਾਰਦਾ ਹੈ, ਸਾਡੇ ਮਨ ਵਿੱਚ ਸ਼ਬਦ ਦੀ ਕਮਾਈ ਲਈ ਉੱਦਮ ਪੈਦਾ ਹੁੰਦਾ ਹੈ। ਫਿਰ ਕੁਝ ਜਦੋਂ ਅਸੀਂ ਗੁਰਮੰਤਰ ਦਾ ਜਾਪ ਭਾਵਨਾ ਨਾਲ ਕਰਦੇ ਹਾਂ ਉੱਦਮ ਪੈਦਾ ਹੁੰਦਾ ਹੈ, ਅਤੇ ਜਦੋਂ ਸਾਧ ਸੰਗਤ ਵਿੱਚ ਆ ਕੇ ਇਹ ਅਭਿਆਸ ਕਰਦੇ ਰਹੀਏ ਅਤੇ ਇੱਥੇ ਆ ਕੇ ਪ੍ਰੇਮ ਨਾਲ ਇਸ ਦੇ ਨਾਲ ਨਾਲ ਬਿਸਮਾ ਦੀ ਸਿਫਤ ਯਾਨੀ ਕੀਰਤਨ ਵੀ ਸੁਣੀਏ ਤਾਂ ਕਿਸੇ ਸੁਭਾਗੇ ਸਮੇਂ ਕੋਈ ਇਹੋ ਜਿਹਾ ਸਮਾਂ ਵੀ ਆ ਜਾਂਦਾ ਹੈ ਕਿ ਮਨ ਇਹੋ ਇਤਨਾ ਇਕਾਗਰ ਹੋ ਜਾਂਦਾ ਹੈ ਕਿ ਨਾਮ ਰਸ ਦਾ ਮਾੜਾ ਜਿਹਾ ਹਿਲੋੜਾ ਪੈਂਦਾ ਹੈ, ਉਸ ਹਿਲੋਰੇ ਨਾਲ ਸਾਡੀ ਸੁਰਤ ਪਹਿਲੇ ਨਾਲੋਂ ਵੀ ਜਾਗਰਤ ਅਵਸਥਾ ਵਿੱਚ ਆ ਜਾਂਦੀ ਹੈ ਅਤੇ ਹੋਰ ਵੀ ਸੁਚੇਤ ਅਤੇ ਸਾਵਧਾਨ ਹੋ ਜਾਂਦੀ ਹੈ। ਪ੍ਰਭ ਕਹਿ ਸਿਮਰਨ ਅਨਦਿਨ ਜਾਗੇ, ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਤ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ, ਸ਼ਬਦ ਸੁਰਤ ਸਾਵਧਾਨ ਹੋਏ ਵਿਣ ਗੁਰ ਸ਼ਬਦ ਨਾ ਸੁਣਾਈ ਬੋਲਾ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੈ ਭਗਤਾਰੇ। ਸੋ ਨਿਰੰਕਾਰ ਅਤੇ ਸੰਸਾਰ ਸਾਗਰ ਵਿੱਚ ਸ਼ਬਦ ਹੀ ਸੂਖਮ ਪੁੱਲ ਹੈ, ਇੱਕੋ ਹੀ ਰਸਤਾ ਹੈ ਪਰਮਾਤਮਾ ਨੂੰ ਮਿਲਣ ਦਾ, ਉਹ ਹੈ ਸੂਖਮ ਸ਼ਬਦ, ਅਤੇ ਇਸ ਨੂੰ ਸਿਰਫ ਕੇਵਲ ਸੁਰਤੀ ਅਨੁਭਵ ਦੁਆਰਾ ਇਸ ਪੁੱਲ ਨੂੰ ਪਾਰ ਕਰ ਸਕਦੀ ਹੈ। ਇੱਥੇ ਸੁਰਤ ਦੀ ਇੱਕ ਹੋਰ ਖੂਬੀ ਵੀ ਹੈ ਕਿ ਇਹ ਅਨੁਵਾਦਕ ਜਾਂ ਉਲੱਥਾਕਾਰ ਹੈ, ਇਹ ਸੂਖਮ ਤਤ ਸ਼ਬਦ ਨੂੰ ਅਨੁਭਵ ਕਰਕੇ ਅਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ, ਅਤੇ ਅਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਦਾ ਇਕਾਗਰਤਾ ਅਤੇ ਭਾਵਨਾ ਸਹਿਤ ਅੰਤਰਾਤਮਿਆ ਅਭਿਆਸ ਦੁਆਰਾ ਸੂਖਮ ਤਤ ਸ਼ਬਦ ਦੀਆਂ ਝਲਕਾਂ ਅਨੁਭਵ ਕਰ ਸਕਦੀ ਹੈ। ਹਾਂਜੀ, ਕਿਤਨਾ ਸੁਭਾਗਾ ਸਮਾਂ ਹੋਵੇਗਾ ਕਿ ਸਾਨੂੰ ਵੀ ਇਹੋ ਜਿਹੀ ਸੁਰਤ ਪ੍ਰਾਪਤ ਹੋਵੇ। ਸੁਰਤ ਵਿੱਚ ਕਿਤਨੀ ਖੂਬੀ ਹੈ ਕਿ ਉਹ ਤਤ ਸ਼ਬਦ ਨੂੰ ਅਨੁਭਵ ਕਰਕੇ ਅਸਥੂਲ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ, ਜਿਵੇਂ ਗੁਰੂ ਸਾਹਿਬਾਨ ਨੇ ਉਸ ਤਤ ਸ਼ਬਦ ਨੂੰ ਅਨੁਭਵ ਕਰਕੇ ਜਦੋਂ ਬਿਆਨ ਕੀਤਾ ਸੀ ਉਸਨੂੰ ਗੁਰਬਾਣੀ ਕਿਹਾ, ਭਗਤਾਂ ਨੇ ਅਨੁਭਵ ਕਰਕੇ ਉਸਨੂੰ ਬਿਆਨ ਕੀਤਾ ਸੀ ਉਸਨੂੰ ਭਗਤ ਬਾਣੀ ਕਿਹਾ। ਅਤੇ ਹੋਰ ਖੂਬੀ ਕੀ ਹੈ ਕਿ ਉਹੀ ਸੁਰਤ ਫਿਰ ਗੁਰਬਾਣੀ ਨੂੰ ਅਤੇ ਭਗਤ ਬਾਣੀ ਨੂੰ ਪੜ੍ਹ ਕੇ ਉਸੇ ਤਰ੍ਹਾਂ ਸੂਖਮਤਾ ਵਿੱਚ ਫਿਰ ਜਾ ਸਕਦੀ ਹੈ ਅਤੇ ਉਸਦਾ ਆਨੰਦ ਮਾਣ ਸਕਦੀ ਹੈ, ਯਾਨੀ ਅਸਥੂਲ ਤੋਂ ਸੂਖਮ ਅਤੇ ਸੂਖਮ ਤੋਂ ਅਸਥੂਲ ਇਸ ਦਾ ਰੰਗ ਰਸ ਮਾਣ ਸਕਦੀ ਹੈ। ਸੁਰਤ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ ਰਸੀਲਾ ਤਰੰਗਾ ਵਾਲਾ ਸਵਾਦਲਾ ਸੂਖਮ ਭੋਜਨ ਚਾਹੀਦਾ ਹੈ, ਜਿਸ ਦੁਆਰਾ ਮਨ ਮਾਇਆ ਅਤੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਧਿਆਨ ਦੇਣਾ ਜੀ, ਗੁਰਬਾਣੀ ਵੀ ਤਾਂ ਸਾਨੂੰ ਹੁਕਮ ਹੈ ਕਿ ਸਾਰੇ ਇੰਦਰੀਆਂ ਨੂੰ ਸਾਰੇ ਸਾਡੇ ਸੁਰਤ ਨੂੰ ਮਨ ਨੂੰ ਬੁੱਧ ਨੂੰ ਚਿੱਤ ਨੂੰ ਇੱਕ ਸੁਰ ਕਰਨਾ ਹੈ। ਹੁਣ ਸੁਰ ਤਾਂ ਸ਼ਬਦ ਵਿੱਚ ਲੱਗ ਗਿਆ, ਸੋ ਮਨ ਵੀ ਤਾਂ ਸ਼ਬਦ ਨੂੰ ਪਕੜੇ। ਸੋ ਮਨ ਸ਼ਬਦ ਨੂੰ ਕਿਵੇਂ ਪਕੜ ਸਕਦਾ ਹੈ? ਜਦੋਂ ਸੁਰਤ ਇਸ ਨੂੰ ਕੋਈ ਰਸੀਲਾ ਭੋਜਨ ਦੇਵੇਗੀ। ਧਿਆਨ ਦੇਣਾ ਜੀ, ਜਦੋਂ ਇਸ ਨੂੰ ਕੋਈ ਸਵਾਦਲੀ ਤਰੰਗ ਪ੍ਰੇਮ ਭਾਵਨਾ ਕੋਈ ਬਿਸਮਾਦੀ ਵਲਵਲੇ ਇਸ ਨੂੰ ਮਨ ਨੂੰ ਦੇਂਦੀ ਰਹੇਗੀ ਲਗਾਤਾਰ, ਤਾਂ ਹੋਵੇਗਾ ਕਿ ਮਨ ਮਾਇਆ ਦੇ ਹੋਛੇ ਰਸਾਂ ਤੋਂ ਮੁੜ ਕੇ ਉਹ ਵੀ ਸ਼ਬਦ ਵੱਲ ਲੱਗ ਪਏਗਾ, ਉਹ ਵੀ ਇੱਕ ਸੁਰ ਹੋ ਜਾਏਗਾ। ਸੋ ਫਿਰ ਦੁਹਰਾ ਦਈਏ ਕਿ ਸੁਰਤ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ ਰਸੀਲਾ ਤਰੰਗਾਂ ਵਾਲਾ ਸਵਾਦਲਾ ਸੂਖਮ ਭੋਜਨ ਚਾਹੀਦਾ ਹੈ, ਜਿਸ ਦੁਆਰਾ ਮਨ ਮਾਇਆ ਅਤੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਪਰ ਸੁਰ ਤਾਂ ਹੀ ਸਵਾਦਲਾ ਭੋਜਨ ਮਨ ਨੂੰ ਦੇਵੇਗੀ ਕਿ ਆਪ ਕਿੱਥੋਂ ਭੋਜਨ ਲੈ ਕੇ ਆਏਗੀ, ਆਪ ਕਿੱਥੋਂ ਲਿਆਏਗੀ ਸੂਖਮ ਤਤ ਸ਼ਬਦ ਤੋਂ, ਕਿਉਂਕਿ ਸ਼ੁਰੂਆਤ ਵਿੱਚ ਅਸੀਂ ਪੜ੍ਹਿਆ ਸਾਰੇ ਸੂਖਮ ਗੁਣ ਆਤਮਕ ਸ਼ਕਤੀ ਰਸ ਬਿਸਮਾਦ ਪ੍ਰੇਮ ਭਾਵਨਾ ਇਹ ਸਭ ਸੂਖਮ ਤਤ ਸ਼ਬਦ ਵਿੱਚ ਨੇ। ਜਦੋਂ ਸੁਰਤ ਉਸ ਨਾਲ ਜੁੜੇਗੀ ਉੱਥੋਂ ਇਹੋ ਜਿਹਾ ਭੋਜਨ ਲਿਆ ਕੇ ਮਨ ਨੂੰ ਦੇਵੇਗੀ ਅਤੇ ਮਨ ਮਾਇਆ ਵਿੱਚ ਨਸੇਗਾ ਨਹੀਂ, ਇਕਾਗਰ ਹੋ ਜਾਏਗਾ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਭਾਵ ਸੁਰਤ ਹੀ ਸ਼ਬਦ ਦੇ ਤਤ ਨੂੰ ਅਨੁਭਵ ਕਰ ਸਕਦੀ ਹੈ, ਪ੍ਰਭੂ ਦੇ ਸਾਖਿਆਤ ਦਰਸ਼ਨ ਕਰਦੀ ਹੈ, ਪ੍ਰਭੂ ਦੇ ਪ੍ਰੇਮ ਪਿਆਲੇ ਦਾ ਰੰਗ ਮਾਣਦੀ ਹੈ। ਅਸਲ ਵਿੱਚ ਅਨੁਭਵੀ ਪ੍ਰੇਮ ਦੁਆਰਾ ਹੀ ਸੁਰਤ ਰੱਬ ਨਾਲ ਗੱਲਾਂ ਸਨੇੜੇ ਲਾਡ ਪਿਆਰ ਪ੍ਰੇਮ ਅਦਾਵਾਂ ਲੇਵਾ ਦੇਵੀ ਵਣਜ ਵਪਾਰ ਗੁਪਤੀ ਤੌਰ ਤੇ ਕਰ ਸਕਦੀ ਹੈ। ਜਦੋਂ ਅਨੁਭਵ ਹੋ ਜਾਂਦਾ ਹੈ ਸੁਰਤ ਨੂੰ ਪ੍ਰੇਮ, ਫਿਰ ਚੁੱਪ ਚੁੱਪੀ ਤੇ ਮਨ ਦੇ ਅੰਦਰ ਹੀ ਪਰਮਾਤਮਾ ਨਾਲ ਗੱਲਾਂ ਵੀ ਕਰਦੀ ਹੈ, ਲਾਡ ਲਡਾਉਂਦੀ ਹੈ, ਪ੍ਰੇਮ ਅਦਾਵਾਂ ਮਾਣਦੀ ਹੈ, ਉਸ ਨਾਲ ਵਣਜ ਵਪਾਰ ਕਰਦੀ ਹੈ ਗੁਪਤੀ ਤੌਰ ਤੇ, ਹੋਰ ਕਿਸੇ ਨੂੰ ਪਤਾ ਨਹੀਂ ਲੱਗਦਾ। ਜਲ ਥਲ ਮਈਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਇਹ ਸ਼ਬਦ ਸੁਰਤ ਦੀ ਸੂਖਮ ਅਤੇ ਗੁਪਤ ਜੁਗਤ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜ ਹੀ ਸਿੱਖੀ ਜਾਂਦੀ ਹੈ। ਬੜਾ ਸੌਖਾ ਨੁਕਤਾ ਹੈ ਕਿ ਸੰਗਤ ਵਿੱਚ ਆ ਕੇ ਧਿਆਨ ਇੱਕੋ ਹੀ ਸਿਮਰਨ ਵਿੱਚ ਲਾਉਣਾ ਚਾਹੀਦਾ ਹੈ। ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਤਤ ਸ਼ਬਦ ਜਾਂ ਸ਼ਬਦ ਗੁਰੂ ਨੂੰ ਅਨੁਭਵ ਕਰਨ ਲਈ ਹੋਰ ਕੋਈ ਸਾਧਨ ਨਹੀਂ ਹੈ। ਕਿਤਨੇ ਅਸੀਂ ਤਰਸਦੇ ਹਾਂ ਆਪਣੇ ਗੁਰੂ ਨੂੰ ਅਨੁਭਵ ਕਰਨ ਦੇ, ਉਸਦੇ ਦਰਸ਼ਨਾਂ ਨੂੰ, ਪਰ ਇੱਥੇ ਲਿਖਿਆ ਕੀ ਹੈ ਕਿ ਤਤ ਸ਼ਬਦ ਦੇ ਮੇਲ ਤੋਂ ਬਿਨਾਂ, ਜੇ ਸੁਰਤ ਤਤ ਸ਼ਬਦ ਨੂੰ ਨਹੀਂ ਪਕੜਦੀ, ਸ਼ਬਦ ਗੁਰੂ ਨੂੰ ਅਨੁਭਵ ਕਰਨ ਦਾ ਕੋਈ ਹੋਰ ਸਾਧਨ ਹੈ ਹੀ ਨਹੀਂ। ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ। ਸੁਚੇਤ ਮਨ ਮਤ ਅਤੇ ਬੁੱਧੀ ਨੂੰ ਗੁਰ ਸ਼ਬਦ ਦੀ ਅੰਤਰੀ ਵਿਚਾਰ ਦੁਆਰਾ ਘੜਿਆ ਜਾਂਦਾ ਹੈ, ਪਰ ਅਚੇਤ ਅੰਤਸ਼ਕਰਨ ਨੂੰ ਕੀਰਤਨ, ਅੰਤਰਮੁਖੀ ਸਿਮਰਨ ਅਥਵਾ ਸ਼ਬਦ ਸੁਰਤ ਦੇ ਅਭਿਆਸ ਦੁਆਰਾ ਘੜਿਆ ਜਾਂਦਾ ਹੈ। ਪਿੱਛੇ ਅਸੀਂ ਪੜ੍ਹਿਆ, ਸੰਸਕਾਰਾਂ ਨੂੰ ਜੇ ਬਦਲਣਾ ਹੈ, ਜਿਹੜੀ ਰੰਗਤ ਦ੍ਰਿੜ ਹੋਈ ਹੈ ਉਹ ਨਿਰਾ ਬਾਹਰਲੀ ਵਿਚਾਰ ਨਾਲ ਨਹੀਂ ਘੜੀ ਜਾ ਸਕਦੀ, ਉਹ ਅੰਤਰਮੁਖੀ ਹੋ ਕੇ ਸਿਮਰਨ ਜਾਂ ਸ਼ਬਦ ਸੁਰ ਦੀ ਕਮਾਈ ਨਾਲ। ਇਸ ਤੋਂ ਇਲਾਵਾ ਸੁਰਤ ਮਤ ਮਨ ਅਤੇ ਬੁੱਧੀ ਦੀ ਘਾੜਤ ਲਈ ਪ੍ਰਭੂ ਦੀ ਭੈ ਭਾਵਨੀ ਅਤ ਜ਼ਰੂਰੀ ਹੈ। ਭੈ ਬਿਨ ਕੋਏ ਨਾ ਲੰਘਸ ਪਾਰ, ਭੈ ਭਾਉ ਰਾਖਿਆ ਭਾਏ ਸਵਾਰ, ਭੈ ਤਨ ਅਗਨ ਪਖੈ ਭੈ ਨਾਲ, ਭੈ ਭਾਉ ਕੜੀਐ ਸ਼ਬਦ ਵਿਚਾਰ, ਭੈ ਬਿਨ ਕਾੜਤ ਕਚ ਨਿਕਚ, ਅੰਧਾ ਸੱਚਾ ਅੰਧੀ ਸੱਟ। ਭੈ ਪਈਐ ਮਨ ਵਸ ਹੋਆ, ਹੋਮੈ ਸ਼ਬਦ ਜਲਾਏ। ਪਰ ਆਮ ਤੌਰ ਤੇ ਜਗਿਆਸੂ ਪ੍ਰਭੂ ਦੀ ਸਰਵ ਵਿਆਪਕਤਾ ਤੇ ਅੰਤਰਜਾਮਤਾ ਨੂੰ ਬਹੁਤ ਘੱਟ ਓਪਰਾ ਜਿਹਾ ਜਾਂ ਪੂਰੀ ਤਰ੍ਹਾਂ ਅਨੁਭਵ ਨਹੀਂ ਕਰਦੇ ਅਤੇ ਪ੍ਰਭੂ ਦੀ ਭੈ ਭਾਵਨੀ ਵਿੱਚ ਨਹੀਂ ਰਹਿੰਦੇ। ਇਸੇ ਕਰਕੇ ਇਹ ਓਪਰੀ ਜੀ ਭੈ ਭਾਵਨੀ ਛੇਤੀ ਉੱਡ ਜਾਂਦੀ ਹੈ ਅਤੇ ਜਗਿਆਸੂ ਫਿਰ ਮਾਇਆ ਦੇ ਪ੍ਰਭਾਵ ਹੇਠ ਅਣਜਾਣੇ ਹੀ ਅਨੇਕਾਂ ਨੀਵੀਆਂ ਰੁਚੀਆਂ ਵਿੱਚ ਗਲਤਾਨ ਹੋ ਜਾਂਦੇ ਹਨ। ਧਿਆਨ ਦੇਣਾ ਜੀ, ਸੁਰਤ ਸੂਖਮ ਕਿਵੇਂ ਆਉਂਦੀ ਹੈ, ਕਿਵੇਂ ਸੰਸਕਾਰਾਂ ਤੋਂ ਆਜ਼ਾਦ ਹੁੰਦੀ ਹੈ ਭੈ ਵਿੱਚ ਰਹਿ ਕੇ। ਜਿਵੇਂ ਕਿਸੇ ਦਾ ਅਸੀਂ ਭੈ ਮਨ ਦੀ ਹੋਈਏ, ਉਸਦੀ ਅਸੀਂ ਹਜ਼ੂਰੀ ਵਿੱਚ ਹੋਈਏ ਅਤੇ ਉਸ ਨਾਲ ਜਾ ਰਹੀ ਹੋਈ ਕਿਤੇ ਅਤੇ ਸਾਡੇ ਮਨ ਵਿੱਚ ਕ੍ਰੋਧ ਆ ਜਾਏ, ਪਰ ਉਸਦੇ ਸਾਹਮਣੇ ਅਸੀਂ ਕ੍ਰੋਧ ਨਹੀਂ ਕਰਾਂਗੇ, ਪੀ ਜਾਵਾਂਗੇ ਆਪਣੇ ਗੁੱਸੇ ਨੂੰ, ਕਿਉਂਕਿ ਇੱਕ ਤਾਂ ਉਸਦੀ ਭੈ ਮੰਨਦੇ ਹਾਂ, ਇੱਕ ਉਸਦੀ ਹਜ਼ੂਰੀ ਨੂੰ। ਇਸੇ ਤਰ੍ਹਾਂ ਜੇ ਕਿਸ ਨੂੰ ਕਾਮ ਵੱਲ ਰੁਚੀ ਹੈ, ਪਰਾਈ ਇਸਤਰੀਆਂ ਨੂੰ ਦੇਖਣ ਦਾ ਸ਼ੌਕ ਹੈ, ਜੇ ਕੋਈ ਸਤਸੰਗੀ ਨਾਲ ਹੋਵੇਗਾ ਉਸਦੀ ਹਜ਼ੂਰੀ ਵਿੱਚ ਉਸ ਪਾਸੇ ਵੱਲ ਨਹੀਂ ਤੱਕੇਗਾ, ਕਿਉਂਕਿ ਭੈ ਮੰਨਦਾ ਹੈ। ਸੋ ਜੇ ਵੀ ਅਸੀਂ ਵੀ ਪ੍ਰਭੂ ਦੀ ਸਦ ਹਜ਼ੂਰੀ ਨੂੰ ਮਾਣੀਏ, ਹਮੇਸ਼ਾ ਸਾਨੂੰ ਇਹ ਯਾਦ ਰਹੇ ਕਿ ਸਾਡੇ ਨਾਲ ਹੈ ਅਤੇ ਉਸਦੇ ਭੈ ਵਿੱਚ ਰਹੀਏ, ਸਾਡੇ ਕੋਲ ਵਿਕਾਰ ਹੋ ਹੀ ਨਹੀਂ ਸਕਦੇ। ਅਸੀਂ ਤਾਂ ਹੀ ਤ੍ਰਿਸ਼ਨਾ ਵਿੱਚ ਜਲਦੇ ਹਾਂ, ਕਾਮ ਕਰਦੇ ਹਾਂ, ਲੋਭ ਕਰਦੇ ਹਾਂ, ਕ੍ਰੋਧ ਕਰਦੇ ਹਾਂ, ਧੋਖਾ ਬੇਈਮਾਨੀ ਕਰਦੇ ਹਾਂ ਕਿ ਉਸਦੀ ਹਜ਼ੂਰੀ ਨੂੰ ਨਹੀਂ ਮਾਣਦੇ। ਦਿਮਾਗੀ ਤੌਰ 'ਤੇ ਕਹਿ ਦਿੰਦੇ ਹਾਂ ਪਰਮਾਤਮਾ ਹਾਜ਼ਰ ਹਜ਼ੂਰ ਹੈ, ਸਰਵ ਕਲਾ ਸਮਰੱਥ ਹੈ, ਪਰ ਉਸਦੇ ਅਨੁਭਵ ਨੂੰ ਨਹੀਂ ਮਾਣਦੇ, ਸਾਡੇ ਤਜਰਬੇ ਵਿੱਚ ਨਹੀਂ ਆਉਂਦੇ, ਇਸ ਕਰਕੇ ਅਸੀਂ ਵਿਕਾਰਾਂ ਵਿੱਚ ਫਸ ਜਾਂਦੇ ਹਾਂ। ਸੋ ਪਿੱਛੇ ਅਸੀਂ ਪੜ੍ਹਿਆ ਕਿ ਸ਼ਬਦ ਸੁਰਤ ਦੇ ਅਭਿਆਸ ਨਾਲ ਸਾਡੇ ਪੁਰਾਣੇ ਸੰਸਕਾਰ ਬਦਲ ਸਕਦੇ ਹਨ ਅਤੇ ਉਸ ਤੋਂ ਸੁਰਤ ਆਜ਼ਾਦ ਆਉਂਦੀ ਹੈ। ਸੋ ਸੁਰਤ ਤਾਂ ਇਹ ਕੋਸ਼ਿਸ਼ ਕਰਦੀ ਹੈ ਕਿ ਸੰਸਕਾਰਾਂ ਤੋਂ ਖਹਿੜਾ ਛੁੱਟੇ ਅਤੇ ਆਪਣੇ ਬਲ ਵਿੱਚ ਆਵੇ, ਪਰ ਅੰਤਸ਼ਕਰਨ ਦੀ ਰੰਗਤ ਮੌਕਾ ਤਾੜ ਕੇ ਇਸ ਨੂੰ ਆਪਣੇ ਅਧੀਨ ਕਰਨਾ ਚਾਹੁੰਦੀ ਹੈ, ਵਿਕਾਰਾਂ ਵਿੱਚ ਫਸਾਉਂਦੀ ਹੈ। ਸੋ ਸੁਰਤ ਦੀ ਘਾੜਤ ਤਾਂ ਹੀ ਘੜੀ ਜਾ ਸਕਦੀ ਹੈ ਕਿ ਅਸੀਂ ਪ੍ਰਭੂ ਦੀ ਸਦ ਹਜ਼ੂਰੀ ਨੂੰ ਅਨੁਭਵ ਕਰਕੇ ਉਸਦੇ ਭੈ ਵਿੱਚ ਰਹੀਏ। ਤਾਂ ਹੀ ਜਦੋਂ ਉਸਦੀ ਹਜ਼ੂਰੀ ਨੂੰ ਅਨੁਭਵ ਕਰਾਂਗੇ, ਜੇ ਅੰਤਸ਼ਕਰਨ ਵਿੱਚ ਕੋਈ ਗਲਤ ਰੰਗਤ ਉੱਠ ਵੀ ਗਈ, ਮਾੜੇ ਪਾਸੇ ਵੱਲ ਜਗਿਆਸੂ ਨਹੀਂ ਜਾਵੇਗਾ। ਇਸੇ ਤਰ੍ਹਾਂ ਮਨ ਵਿੱਚ ਕੋਈ ਗਲਤ ਤਰੰਗ ਨਹੀਂ ਆਵੇਗਾ, ਮਨ ਦੀ ਕਾੜਤ ਵੀ ਭੈ ਨਾਲ ਕੜੀ ਜਾਂਦੀ ਹੈ। ਇਸੇ ਕਰਕੇ ਲਿਖਿਆ ਪੜ੍ਹਿਆ ਹੋਣੇ ਕਿ ਭੈ ਬਿਨ ਕਾੜਤ ਕਚ ਨਿਕਚ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਸਦ ਹਜ਼ੂਰੀ ਅਤੇ ਇਸ ਦੀ ਭੈ ਭਾਵਨਾ ਕਿੱਥੋਂ ਪ੍ਰਾਪਤ ਹੋਵੇ ਪਰਮਾਤਮਾ ਦੀ? ਪ੍ਰਭੂ ਦੀ ਸਦ ਹਜ਼ੂਰੀ ਅਤੇ ਭੈ ਭਾਵਨੀ ਦਾ ਅਨੁਭਵੀ ਅਹਿਸਾਸ ਇਹ ਵੀ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਵਿੱਚ ਹੀ ਹੋ ਸਕਦਾ ਹੈ। ਇਸ ਲਈ ਸੁਰਤ ਮਤ ਮਨ ਅਤੇ ਬੁੱਧੀ ਦੀ ਘਾੜਤ ਲਈ ਭੈ ਭਾਵਨੀ ਵਾਲੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਲਾਜ਼ਮੀ ਹੈ, ਕਿਉਂਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਗੁਰੂ ਦੀ ਭੈ ਭਾਵਨੀ ਵਿੱਚ ਰਹਿੰਦੇ ਹਨ ਅਤੇ ਅਕਾਲ ਪੁਰਖ ਦੀ ਪਾਵਨ ਹਜ਼ੂਰੀ ਦੀ ਚੁੱਪ ਪ੍ਰੀਤ ਦਾ ਰਸ ਮਾਣਦੇ ਹਨ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਵੀ ਸੰਗਤ ਤੋਂ ਬਿਨਾਂ ਨਾਮੁਮਕਿਨ ਹੈ। ਸੋ ਸੰਗਤ ਵਿੱਚ ਇੱਕ ਹੋਰ ਫਾਇਦਾ ਵੀ, ਇੱਥੇ ਸਾਨੂੰ ਪਰਮਾਤਮਾ ਹਮੇਸ਼ਾ ਕੋਲ ਕੋਲ ਲੱਗਦਾ ਹੈ। ਫਿਰ ਮਹਾਂਪੁਰਖਾਂ ਦੀ ਕੋਲ ਸਾਨੂੰ ਇਹ ਵੀ ਮਿਲਦਾ ਹੈ ਗੁਣ ਕਿ ਅਸੀਂ ਉਸਦੀ ਭੈ ਭਾਵਨਾ ਵਿੱਚ ਰਹਿੰਦੇ ਹਾਂ। ਜਦੋਂ ਹਮੇਸ਼ਾ ਉਸਨੂੰ ਨਾਲ ਜਾਣਿਆ ਭੈ ਭਾਵਨਾ ਵਿੱਚ ਰਹੇ, ਬੁਰੇ ਪਾਸੇ ਮਨ ਸੋਚੇਗਾ ਨਹੀਂ, ਬੁਰੇ ਕਰਮ ਨਹੀਂ ਕਰਾਂਗੇ, ਸੁਰਤ ਆਪਣੇ ਆਪ ਸੰਸਕਾਰਾਂ ਤੋਂ ਆਜ਼ਾਦ ਹੋ ਕੇ ਆਪਣੇ ਬਲ ਵਿੱਚ ਆ ਕੇ ਸੁਖਮ ਹੋਵੇਗੀ ਅਤੇ ਤਤ ਸ਼ਬਨ ਨੂੰ ਪਕੜਨ ਦੇ ਲਾਇਕ ਹੋ ਸਕੇਗੀ। ਪਾਓ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿੱਟਾਲ, ਕੜੀ ਹੈ ਸਬਦ ਸੱਚੀ ਟਕਸਾਲ, ਸਾਧ ਸੰਗਤ ਪਾਓ ਪਾਓ ਸਹਿਜ ਬੈਰਾਗ ਹੈ, ਗੁਰਮੁਖ ਸਹਿਜ ਸੁਭਾਓ ਸੁਰਤ ਸੋ ਜਾਗ ਹੈ। ਸ਼ਬਦ ਸੁਰਤ ਲਿਵਲਾਏ ਹੁਕਮ ਕਮਾਇਆ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ। ਸਾਧ ਸੰਗਤ ਪਾ ਪਾਉ ਕਰ ਸੇਵਕ ਸੇਵਾ ਕਾਰ ਕਮਾਏ, ਸ਼ਬਦ ਸੁਰਤ ਲਿਵਲੀਨ ਹੋਏ, ਦਰਗਹਿ ਮਾਣ ਨਿਮਾਣਾ ਪਾਏ। ਸਾਧ ਸੰਗਤ ਪੈ ਪਾਏ ਅਪਿਓਪੀ ਚਖਿਆ, ਸਿਆਧ ਸੰਗਤ ਪੈ ਪਾਏ ਵਿੱਚ ਭਗਤ ਵਛਲ ਕਰ ਅਛਲ ਛਲਣਾ। ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਸਾਧ ਸੰਗਤ ਵਿੱਚ ਵਸੈ, ਸ਼ਬਦ ਸੁਰਤ ਆਰਾਧਿਐ ਪਾਏ ਭਗਤ ਪੈ ਸਹਿਜ ਵਿਗਸੈ। ਹਾਂਜੀ, ਸੁਰਤ ਹੀ ਗੁਰੂ ਰੂਪ ਤਤ ਸ਼ਬਦ ਦਾ ਚੇਲਾ ਹੈ। ਕਿਹੜੀ ਸੁਰਤ? ਆਪਣੇ ਬਲ ਵਿੱਚ ਆਈ ਹੋਈ ਸੂਖਮ ਸੁਰਤ, ਉਹ ਸ਼ਬਦ ਗੁਰੂ ਦਾ ਚੇਲਾ ਹੈ। ਸੁਰਤ ਹੀ ਗੁਰੂ ਰੂਪ ਤਤ ਸ਼ਬਦ ਦਾ ਖੋਜੀ ਹੈ, ਵਾਹਨ ਹੈ, ਰਸੀਆ ਹੈ, ਅਤੇ ਸੁਰਤ ਹੀ ਬਿਸਮਾਦੀ ਉਡਾਰੀਆਂ ਲਾਉਂਦੀ ਹੈ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਂਦੀ ਹੈ। ਚੁੱਪ ਚੁੱਪੀ ਤੇ ਬੋਲਦੀ ਹੈ, ਚੁੱਪ ਚੁੱਪੀ ਤੇ ਸੁਣਦੀ ਹੈ, ਚੁੱਪ ਚੁੱਪੀ ਤੇ ਦੇਖਦੀ ਹੈ, ਚੁੱਪ ਚੁੱਪੀ ਤੇ ਆਨੰਦ ਮਾਣਦੀ ਹੈ, ਚੁੱਪ ਚੁੱਪੀ ਤੇ ਸਮਝਦੀ ਹੈ, ਚੁੱਪ ਚੁੱਪੀ ਤੇ ਸਮਝਾਉਂਦੀ ਹੈ, ਅਦ੍ਰਿਸ਼ਟ ਹੈ ਤੇ ਗੁਪਤ ਹੈ। ਸ਼ਬਦ ਸੁਰਤ ਦਾ ਮਾਰਗ ਅੰਤਰਮੁਖੀ ਹੈ। ਹਾਂਜੀ, ਇਹ ਵੀ ਨੁਕਤਾ ਬਹੁਤ ਜ਼ਰੂਰੀ ਹੈ, ਮਹਾਂਪੁਰਖਾਂ ਨੇ ਮੋਟੇ ਅੱਖਰਾਂ ਵਿੱਚ ਲਿਖਿਆ ਹੈ ਕਿ ਇਹ ਮਾਰਗ ਅੰਦਰ ਵੜਨ ਦਾ ਹੈ, ਅੰਤਰਮੁਖੀ ਹੈ, ਗੁਪਤ ਹੈ, ਸੂਖਮ ਹੈ, ਬਿਸਮਾਦੀ ਹੈ, ਪ੍ਰੇਮ ਸਰੂਪ ਹੈ, ਪ੍ਰੇਮ ਸਵੈਪਨਾ ਵਾਲਾ ਹੈ, ਆਨੰਦਮਈ ਹੈ ਤੇ ਚਾਉ ਵਾਲਾ ਹੈ। ਹਾਂਜੀ, ਸ਼ਬਦ ਸੁਰਤ ਦੇ ਮੇਲ ਨਾਲ ਰਾਮ ਬੇਨ ਵੱਜਦੀ ਹੈ, ਮਧੁਰ ਮਧੁਰ ਅਨਹਤ ਧੁਨੀ ਸੁਣਦੀ ਹੈ, ਅਜੱਪਾ ਜਾਪ ਦੀ ਮੱਧਮ ਮਿੱਠੀ ਤੇ ਖਾਮੋਸ਼ ਅਬੋਲ ਬੋਲੀ ਸੁਣਾਈ ਦਿੰਦੀ ਹੈ, ਚੁੱਪ ਪ੍ਰੀਤ ਦੀ ਬਖਸ਼ਿਸ਼ ਹੁੰਦੀ ਹੈ। ਹਾਂਜੀ, ਸ਼ਬਦ ਸੁਰਤ ਦੇ ਮੇਲ ਨਾਲ ਗੁਰਸ਼ਬਦੀ ਗੋਬਿੰਦ ਗਜਦਾ ਹੈ, ਅਣਮੜਿਆ ਮੰਦਲ ਵੱਜਦਾ ਹੈ, ਬਿਨਸਾਵਨ ਕਨਹਰ ਗਜਦਾ ਹੈ, ਅੰਮ੍ਰਿਤ ਧਾਰ ਚਿਮ ਚਿਮ ਵਸਦੀ ਹੈ, ਵਰਸਦੀ ਹੈ, ਪਿਰਮ ਰਸ ਦਾ ਸਵਾਦ ਅਨੁਭਵ ਆਉਂਦਾ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ ਹੈ, ਨਾਮ ਦੀ ਪ੍ਰਾਪਤੀ ਆਉਂਦੀ ਹੈ। ਹਾਂਜੀ, ਸਭ ਤੋਂ ਅਮੋਲਕ ਦਾਤ ਜੋ ਗੁਰੂ ਨਾਨਕ ਦੇ ਘਰ ਵਿੱਚ ਹੈ, ਸ਼ਬਦ ਸੁਰ ਦੇ ਮੇਲ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ, ਸੁਣ ਸਮਾਧ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ, ਚੁੱਪ ਚੁਬੋਲੇ ਪਿਰਮ ਪਿਆਲਾ ਮਿਲਦਾ ਹੈ, ਧੰਨ ਧੰਨ ਓ ਰਾਮ ਬੇਨ ਬਾਜੈ, ਮਧੁਰ ਮਧੁਰ ਤੁਨ ਅਨਹਦ ਗਾਜੈ। ਆਨੰਦ ਮੂਲ ਰਾਮ ਸਭ ਦੇਖਿਆ, ਗੁਰਸ਼ਬਦੀ ਗੋਬਿੰਦ ਗਜਿਆ, ਅਣਮੜਿਆ ਮੰਦਲ ਬਾਜੈ, ਬਿਨਸਾਵਨ ਕਨਹਰ ਗਾਜੈ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਸੁਰਤ ਸ਼ਬਦ ਪਾਵ ਸਾਗਰ ਤਰੀਐ, ਨਾਨਕ ਨਾਮ ਵਖਾਣੈ, ਨਾਨਕ ਨਿਰਮਲ ਨਾਦ ਸ਼ਬਦ ਤੁਨ ਸਚ ਰਾਮੈ ਨਾਮ ਸਮਾਏਂਦਾ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚੁਬੋਲਾ। ਗੁਰਬਾਣੀ ਵਿਚਾਰ ਲੇਖ ਨੰਬਰ 59 ਸ਼ਬਦ ਭਾਗ ਦੂਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਤਾਂ ਸਿਰਫ ਬਾਹਰਲੀਆਂ ਕੋਈ ਵਿਚਾਰਾਂ ਗੁਰਮੁਖ ਪਿਆਰਿਆਂ ਨੇ ਦਰਸਾਈਆਂ ਸਨ, ਇਸ ਤੋਂ ਅੱਗੇ ਕਮਾਈ ਕਿਵੇਂ ਕਰਕੇ ਕਿਵੇਂ ਉਸ ਅੰਤਰੀਵ ਤਹਿ ਤੱਕ ਪਹੁੰਚਣਾ ਹੈ, ਸ਼ਬਦ ਦੇ ਵਿਸ਼ੇ ਲਿਖੇ 9 ਲੇਖਾਂ ਦੀ ਲੜੀ ਵਿੱਚ ਕੀਤਾ ਹੈ। ਕਿਤਨੇ ਸੂਖਮ ਵਿਸ਼ੇ ਨੂੰ ਕਿਤਨਾ ਸਰਲ ਦਰਸਾਇਆ ਹੈ। ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਕੋਲ ਹਾਲੇ ਸ਼ਬਦ ਦੇ ਲੇਖ ਨਹੀਂ ਹਨ, ਉਹ ਕਿਰਪਾ ਕਰਕੇ ਲੈ ਲੈਣ, ਅਤੇ 100-200 ਵਾਰੀ ਪੜ੍ਹਾਂਗੇ ਤਾਂ ਮਾੜੀ ਮੋਟੀ ਸਮਝ ਆਵੇਗੀ, ਫਿਰ ਕਮਾਈ ਕਰਾਂਗੇ ਤਾਂ ਥੋੜ੍ਹੀ ਸਮਝ ਆਵੇਗੀ। ਸੋ ਆਪ ਜੀ ਇਸ ਤੋਂ ਲੇਖ ਪ੍ਰਾਪਤ ਕਰਕੇ ਸਟਾਲ ਤੋਂ, ਇਹਨਾਂ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਆਪਣਾ ਲੋਕ ਪੁਰਲੋਕ ਅਸੀਂ ਸਵਾਰ ਸਕਦੇ ਹਾਂ ਜੀ। ਹੁਣ ਛੋਟੇ ਬੱਚਿਆਂ ਦਾ ਕੀਰਤਨ ਹੋਵੇਗਾ, ਉਪਰੰਤ 6:15 ਵਜੇ ਰਾਤ ਸਾਹਿਬ ਦੇ ਪਾਠ ਸ਼ੁਰੂ ਹੋ ਜਾਣਗੇ, ਜਿਸ ਦੇ ਨਾਲ ਕਿ ਗੁਰਬਾਣੀ ਕੀਰਤਨ ਰਾਤ ਦੇ 10 ਵਜੇ ਤੱਕ ਚੱਲੇਗਾ ਜੀ।